ਸਤਨਾਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦਿਉ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਆਵਰ ਨਾ ਦੂਜਾ ਕੋਈ ਰਹਾਓ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਥ ਕਲਯੁਗ ਕੇ ਤਾਰਨਹਾਰ ਨਜ਼ਰੇ ਇਨਾਇਤ ਹਜ਼ੂਰੇ ਅਨਵਰ ਵਾਲੀਏ ਦੋ ਜਹਾਨ ਸੱਚੇ ਪਾਤਸ਼ਾਹ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਾਰੇ ਵਡਭਾਗੀ ਹੋ ਜੋ ਕਿ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦੇ ਹੋਏ ਗੁਰੂ ਕੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਦੇ ਕੁਝ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰ ਪਾਤਸ਼ਾਹ ਜੀ ਨੇ ਅੱਜ ਦੇ ਸੰਪੂਰਨ ਦਿਨ ਵਾਸਤੇ ਸੰਪੂਰਨ ਜਗਤ ਦੇ ਲਈ ਸਾਡੇ ਜੀਵਨ ਦਾ ਮਾਰਗਦਰਸ਼ਨ ਜਿਸ ਹੁਕਮਨਾਮੇ ਰਾਹੀਂ ਦਿੱਤਾ ਹੈ ਉਹ ਪਾਵਨ ਬਚਨ ਧਨਾਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦਾ ਹੈ। ਗੁਰੂ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਵਿੱਚ ਜੋ ਬਖਸ਼ਿਸ਼ ਸਾਡੇ ਸਾਰਿਆਂ 'ਤੇ ਕੀਤੀ ਹੈ ਉਹ ਇਸ ਯੁੱਗ ਵਿੱਚ ਸਰਵੋਤਮ ਧਾਰਮਿਕ ਸਿਧਾਂਤ ਮੰਨਿਆ ਜਾਂਦਾ। ਸਭ ਤੋਂ ਵੱਡਾ ਧਰਮ ਦਾ ਜੋ ਅਸੂਲ ਹੈ ਉਹ ਹੈ ਜਿਹਨੇ ਸਾਨੂੰ ਦਿੱਤਾ ਹੈ, ਜੋ ਸਾਨੂੰ ਦੇ ਰਿਹਾ ਔਰ ਜੋ ਸਾਨੂੰ ਦੇਵੇਗਾ, ਉਸ ਦੇ ਬਾਰੇ ਜਿਸ ਇਨਸਾਨ ਨੇ ਸਹੀ ਰਾਏ ਬਣਾ ਲਈ, ਸਹੀ ਫੈਸਲਾ ਕਰ ਲਿਆ, ਉਸ ਵਿਅਕਤੀ ਦੀ ਧਾਰਮਿਕਤਾ ਅਤੇ ਅੰਦਰ ਦੀ ਭਾਵਨਾ ਉਸਨੂੰ ਪੂਰਨ ਤੌਰ 'ਤੇ ਸਹੀ ਫਲ ਲੱਗਦੇ ਨੇ। ਗੁਰੂ ਸਵਾਰਿਓ ਇਸ ਨੂੰ ਸ਼ੁਕਰਾਨੇ ਦੀ ਭਾਵਨਾ ਕਹਿੰਦੇ ਨੇ, ਕਿਉਂਕਿ ਸਾਨੂੰ ਜੀਵਨ ਮਿਲਿਆ ਔਰ ਜੀਵਨ ਮਿਲਣ ਤੋਂ ਬਾਅਦ ਤੱਕ ਜੋ ਜ਼ਿੰਦਗੀ ਬਤੀਤ ਹੋ ਰਹੀ ਹੈ, ਅਗਰ ਸਾਨੂੰ ਇਹ ਪਤਾ ਲੱਗ ਜਾਏ ਕਿ ਇਹ ਕਿਹਦੀ ਕਿਰਪਾ ਨਾਲ ਹੈ ਅਤੇ ਅਸੀਂ ਉਹਦਾ ਧੰਨਵਾਦ ਕਰਨਾ ਚੇਤੇ ਰੱਖਦੇ ਹਾਂ, ਔਰ ਜਦੋਂ ਅਸੀਂ ਦਿੱਤੀ ਹੋਈ ਦਾਤ ਦਾ ਧੰਨਵਾਦ ਕਰਨਾ ਜਾਣਦੇ ਹਾਂ ਅਤੇ ਅੱਗੋਂ ਮੰਗ ਸਕਦੇ ਹਾਂ। ਦੁਨੀਆ ਦਾ ਨਿਯਮ ਹੈ ਨਾ, ਕਿਸੇ ਦਾ ਪੁਰਾਣਾ ਕਰਜ਼ਾ ਪਹਿਲੋਂ ਵਾਪਸ ਕਰੀਏ ਫਿਰ ਹੀ ਤੇ ਅਗਲਾ ਕਹੇਗਾ ਲੈ ਭਾਈ ਹੋਰ ਲੈ ਲੈ ਜੇ ਲੋੜ ਹੈ ਅਤੇ ਜੇ ਪਿਛਲਾ ਹੀ ਵਾਪਸ ਨਾ ਕੀਤਾ ਹੋਵੇ ਅਤੇ ਫਿਰ ਤੇ ਉਹ ਅੱਗੋਂ ਹੋਰ ਮੰਗਿਆ ਜਾਏ ਅਤੇ ਕਹੇਗਾ ਪਿਛਲਾ ਤੇ ਅਜੇ ਵਾਪਸ ਨਹੀਂ ਕੀਤਾ ਹੋਰ ਮੰਗਦਾ ਪਿਆ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਦਾਤਾਂ ਦਿੱਤੀਆਂ ਨੇ, ਸਵਾਸ ਦਿੱਤੇ ਹਨ, ਇਹ ਸਾਰੀਆਂ ਦਾਤਾਂ ਲੈ ਕੇ ਅਸੀਂ ਸ਼ੁਕਰਾਨਾ ਕਰਨਾ ਜਦੋਂ ਭੁੱਲ ਜਾਂਦੇ ਹਾਂ ਅਤੇ ਹਾਲਾਤ ਇਹ ਬਣ ਜਾਂਦੇ ਨੇ ਗੁਰੂ ਸਵਾਰਿਓ ਮੰਨੋ ਜਿਵੇਂ ਤੁਸੀਂ ਰਾਹ ਵਿੱਚ ਤੁਰੇ ਜਾ ਰਹੇ ਹੋ ਅਤੇ ਤੁਹਾਡਾ ਰੁਮਾਲ ਡਿੱਗ ਪਿਆ ਅਤੇ ਉਹ ਪਿੱਛੋਂ ਜਾਂਦੇ ਹੋਏ ਕਿਸੇ ਨੇ ਚੁੱਕਿਆ ਅਤੇ ਤੁਹਾਨੂੰ ਕਿਹਾ ਭਾਈ ਸਾਹਿਬ ਆਹ ਤੁਹਾਡਾ ਰੁਮਾਲ ਡਿੱਗ ਪਿਆ ਸੀ ਰੱਖ ਲਓ, ਅਤੇ ਤੁਹਾਡਾ ਹੀ ਰੁਮਾਲ ਹੈ, ਤੁਹਾਨੂੰ ਵਾਪਸ ਕੀਤਾ ਹੈ, ਤੁਹਾਡੀ ਚੀਜ਼ ਤੁਹਾਨੂੰ ਵਾਪਸ ਹੋਈ, ਪਰ ਫਿਰ ਵੀ ਦੁਨੀਆ ਦੇ ਨਿਯਮ ਅਨੁਸਾਰ ਸੰਸਾਰ ਦੀ ਰਵਾਇਤ ਹੈ ਉਹਨੂੰ ਇੱਕ ਲਫ਼ਜ਼ ਤੁਸੀਂ ਕਹਿੰਦੇ ਹੋ ਭਾਈ ਤੇਰਾ ਧੰਨਵਾਦ, ਤੁਹਾਡਾ ਹੀ ਰੁਮਾਲ ਤੁਹਾਨੂੰ ਹੀ ਵਾਪਸ ਕੀਤਾ ਅਤੇ ਤੁਸੀਂ ਉਹਦਾ ਧੰਨਵਾਦ ਕਹਿ ਦਿੱਤਾ। 20-25 ਰੁਪਏ ਦੇ ਰੁਮਾਲ ਪਿੱਛੇ ਤੇ ਧੰਨਵਾਦ ਕਹਿਣਾ ਬੰਦੇ ਨੂੰ ਯਾਦ ਰਹਿੰਦਾ। ਇੱਕ ਹੋਰ ਉਦਾਹਰਣ ਦਿਆਂ, ਕਦੀ ਬੈਂਕ ਜਾਂਦੇ ਹੋ ਅਤੇ ਜਿਹੜੇ ਕਾਗਜ਼ ਦੇ ਉੱਤੇ ਪੈਸੇ ਭਰੀ ਦੇ ਨੇ ਉਸ ਸਲਿੱਪ ਦੇ ਉੱਤੇ ਭਰਨ ਵਾਸਤੇ ਸਾਡੇ ਕੋਲ ਕਦੀ ਪੈੱਨ ਜੇ ਨਾ ਹੋਵੇ ਤਾਂ ਕਿਸੇ ਕੋਲ ਮੰਗੀਦਾ, ਉਹ ਪੈੱਨ ਮੰਗ ਕੇ ਕਾਗਜ਼ ਭਰ ਕੇ ਜਦੋਂ ਉਹਨੂੰ ਪੈੱਨ ਵਾਪਸ ਕਰੀਦਾ ਉਹਦਾ ਪੈੱਨ ਉਹਨੂੰ ਵਾਪਸ ਵੀ ਕਰ ਦਿੱਤਾ, ਉਹਦੀ ਸਿਆਹੀ ਕਿੰਨੇ ਕੁ ਦੀ ਖਰਚ ਹੋਈ, 2 ਪੈਸੇ ਦੀ, 4 ਪੈਸੇ ਦੀ, 10 ਪੈਸੇ ਦੀ, ਪੈੱਨ ਦੇ ਵਿੱਚੋਂ ਸਿਆਹੀ ਖਰਚ ਕੀਤੀ ਨਾ ਥੋੜ੍ਹੀ ਜਿਹੀ, ਪਰ ਉਹ ਪੈੱਨ ਲੈ ਕੇ ਉਸ ਤੋਂ ਬਾਅਦ ਵਾਪਸ ਕਰੀਦਾ ਅਤੇ ਨਾਲ ਕਹੀਦਾ ਭਾਈ ਤੇਰਾ ਧੰਨਵਾਦ। ਹੁਣ ਖਿਆਲ ਕਰਿਓ ਗੁਰੂ ਸਾਰਿਓ, 20-25 ਰੁਪਏ ਦੇ ਰੁਮਾਲ ਪਿੱਛੇ ਵੀ ਇੱਕ ਬੰਦੇ ਦਾ ਅਸੀਂ ਧੰਨਵਾਦ ਕਰਦੇ ਹਾਂ, 10-25 ਪੈਸੇ ਦੀ ਕੋਈ ਕਿਸੇ ਦੀ ਸ਼ਾਹੀ ਖਰਚ ਕਰ ਲਈਏ ਪੈੱਨ ਲੈ ਕੇ ਅਤੇ ਉਹਦਾ ਵੀ ਧੰਨਵਾਦ ਕਰਦੇ ਹਾਂ। ਪਰ ਗੁਰੂ ਸਵਾਰਿਓ ਜਿਸ ਵਾਹਿਗੁਰੂ ਨੇ ਇਤਨੀ ਜ਼ਿੰਦਗੀ ਦਿੱਤੀ ਹੈ, ਇੰਨਾ ਸੋਹਣਾ ਜੀਵਨ ਬਖਸ਼ਿਆ, ਇੰਨੀਆਂ ਦਾਤਾਂ ਦਿੱਤੀਆਂ ਨੇ, ਆ ਸੋਹਣਾ ਸਰੀਰ ਬਖਸ਼ਿਆ ਹੈ, ਉਹਦਾ ਧੰਨਵਾਦ ਕਿਉਂ ਨਾ ਕਰੀਏ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਪਾਵਨ ਹੁਕਮ ਅੰਦਰ ਰਹਾਉ ਦੀਆਂ ਪਾਵਨ ਪੰਕਤੀਆਂ ਵਿੱਚ ਸਾਡੇ 'ਤੇ ਕਿਰਪਾ ਕਰ ਰਹੇ ਨੇ ਕਿ ਹੇ ਪ੍ਰਮਾਤਮਾ, ਹੇ ਵਾਹਿਗੁਰੂ, ਮੈਂ ਤੇਰੇ ਤੋਂ ਕੁਰਬਾਨ ਜਾਂਦਾ, ਮੈਂ ਤੇਰੇ ਤੋਂ ਬਲਿਹਾਰ ਜਾਂਦਾ, ਤੇਰੇ ਨਾਮ ਤੋਂ ਕੁਰਬਾਨ ਜਾਂਦਾ, ਕਿਉਂਕਿ ਜੋ ਕੁਝ ਵੀ ਤੂੰ ਦਿੱਤਾ ਹੈ ਤੇਰੀ ਨਾਮ ਦੀ ਬਰਕਤ ਨਾਲ ਹੈ, ਤੇਰੀ ਬਖਸ਼ਿਸ਼ ਨਾਲ ਹੈ, ਤੇਰੀ ਰਹਿਮਤ ਕਰਕੇ ਇਹ ਜੀਵਨ ਚੱਲ ਰਿਹਾ ਹੈ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਅੱਜ ਸਾਨੂੰ ਸ਼ੁਕਰਾਨਾ ਕਰਨਾ ਸਿਖਾਇਆ ਹੈ। ਜਿਹੜੇ ਕਈ ਕਹਿੰਦੇ ਨੇ ਨਾਮ ਕਿਉਂ ਜਪਣਾ ਹੈ, ਉਹਦਾ ਪੁੱਤਰ ਵੀ ਇਹੀ ਹੈ। ਸਤਿਗੁਰ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਲਿਹਾਰ ਜਾਣ ਦੀ ਗੱਲ ਕੀਤੀ ਹੈ ਔਰ ਇਸੇ ਸਿਧਾਂਤ ਨੂੰ ਹਰ ਇੱਕ ਪ੍ਰਾਣੀ ਮਾਤਰ ਦੇ ਲਈ ਮੰਨਣਾ ਜ਼ਰੂਰੀ ਹੈ। ਜਿਹੜਾ ਇਨਸਾਨ ਸ਼ੁਕਰਾਨਾ ਕਰਨਾ ਸਮਝ ਗਿਆ, ਸਮਝੋ ਗੁਰੂ ਸਵਾਰਿਓ, ਉਹ ਰੱਬ ਦੀ ਖੁਸ਼ੀ ਲੈ ਲਏਗਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸੰਨਤਾ ਉਹਨੂੰ ਪ੍ਰਾਪਤ ਹੋ ਜਾਏਗੀ। ਇਸ ਲਈ ਅਸੀਂ ਜ਼ਿੰਦਗੀ ਵਿੱਚ ਜੋ ਕੁਝ ਵੀ ਪ੍ਰਾਪਤ ਕਰਦੇ ਹਾਂ ਉਹਨਾਂ ਸਾਰੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਅਗਰ ਇਨਸਾਨ ਸਿੱਖ ਗਿਆ ਤੇ ਧਰਮ ਦੀ ਜ਼ਿੰਦਗੀ ਇੱਥੋਂ ਸ਼ੁਰੂ ਹੁੰਦੀ ਹੈ, ਕਿਉਂਕਿ ਸ਼ੁਕਰ ਵਿੱਚ ਭਾਵ ਪੈਦਾ ਹੁੰਦਾ, ਸ਼ੁਕਰ ਵਿੱਚ ਪਿਆਰ ਪੈਦਾ ਹੁੰਦਾ ਤੇ ਉਸ ਪਿਆਰ ਸਦਕੇ ਹੀ ਮਹਾਰਾਜ ਕਹਿੰਦੇ ਨੇ ਜਦੋਂ ਰੱਬ ਨਾਲ ਪਿਆਰ ਬਣ ਜਾਏ, ਉਸ ਅਕਾਲ ਪੁਰਖ ਦੇ ਨਾਲ ਜੇ ਸਾਡਾ ਪਿਆਰ ਬਣ ਗਿਆ ਤੇ ਉਸ ਪਿਆਰ ਦੇ ਬਣਿਆ ਹੀ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਵਾਹਿਗੁਰੂ ਨੇ ਤੇ ਸਾਨੂੰ ਇਤਨਾ ਕੁਝ ਦਿੱਤਾ ਗੁਰੂ ਸਵਾਰਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ ਕਿ ਹੇ ਇਨਸਾਨ ਖਿਆਲ ਕਰੀ ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਵਾਹਿਗੁਰੂ ਨੇ ਕੰਨ ਦਿੱਤੇ ਨੇ, ਜਿਸ ਵਾਹਿਗੁਰੂ ਨੇ ਅੱਖਾਂ ਦਿੱਤੀਆਂ ਨੇ, ਨੱਕ ਦਿੱਤਾ ਹੈ, ਜੀਵਨ ਦਿੱਤਾ ਹੈ, ਮਨ ਦਿੱਤਾ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਕ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾਏ। ਸਾਹਿਬ ਕਹਿੰਦੇ ਨੇ ਹੇ ਇਨਸਾਨ, ਤੈਨੂੰ ਆ ਜੀਵਨ ਸਰੀਰ ਮਿਲਿਆ, ਅੱਖਾਂ ਮਿਲੀਆਂ, ਨੱਕ ਮਿਲਿਆ, ਕੰਨ ਮਿਲੇ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਦਾ ਹੈ, ਪਰ ਜੇਕਰ ਕੋਈ ਇਹਨਾਂ ਨੂੰ ਲੈ ਕੇ ਤੇ ਫਿਰ ਦੇਣ ਵਾਲੇ ਨੂੰ ਹੀ ਭੁਲਾ ਦੇ, ਜਿਹਨੇ ਅੱਖਾਂ ਦਿੱਤੀਆਂ ਨੇ ਦੁਨੀਆਂ ਤੇ ਵੇਖੇ ਪਰ ਕਦੇ ਗੁਰੂ ਕੇ ਦਰਸ਼ਨ ਨਾ ਕਰੇ, ਵਾਹਿਗੁਰੂ ਨੇ ਕੰਨ ਦਿੱਤੇ ਨੇ ਦੁਨੀਆਂ ਦੀਆਂ ਆਵਾਜ਼ਾਂ ਤੇ ਗੀਤ ਸੁਣ ਲਏ ਪਰ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ੀ ਬਾਣੀ ਨੂੰ ਕਦੇ ਨਾ ਸੁਣੇ, ਜ਼ੁਬਾਨ ਦਿੱਤੀ ਹੈ ਦੁਨੀਆਂ ਨਾਲ ਤੇ ਗੱਲ ਪਿਆ ਕਰੇ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਨਾ ਕਰੇ, ਪੈਰ ਦਿੱਤੇ ਨੇ ਸੰਸਾਰ ਦੀਆਂ ਯਾਤਰਾਵਾਂ ਪਿਆ ਕਰੇ ਪਰ ਕਦੇ ਗੁਰੂ ਘਰ ਇਹਨਾਂ ਪੈਰਾਂ ਨਾਲ ਚੱਲ ਕੇ ਨਾ ਆਵੇ, ਹੱਥ ਦਿੱਤੇ ਨੇ ਤੇ ਦੁਨੀਆਂ ਦੇ ਤੇ ਹਜ਼ਾਰ ਕੰਮ ਇਹਨਾਂ ਹੱਥਾਂ ਨਾਲ ਕਰ ਲਵੇ ਪਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਕਦੇ ਗੁਰੂ ਕੀ ਸੇਵਾ ਇਹਨਾਂ ਹੱਥਾਂ ਨਾਲ ਨਾ ਕਰੇ ਤੇ ਉਸ ਦਾਤੇ ਨੂੰ ਕੀ ਲੱਗੇਗਾ ਭਾਈ ਇਹਨੇ ਸਭ ਕੁਝ ਲੈ ਲਿਆ ਪਰ ਲੈ ਕੇ ਉਹਨੂੰ ਸਹੀ ਤਰ੍ਹਾਂ ਵਰਤਿਆ ਨਹੀਂ, ਸਹੀ ਤਰ੍ਹਾਂ ਇਸਤੇਮਾਲ ਨਹੀਂ ਕੀਤਾ ਤੇ ਜੇ ਅਸੀਂ ਉਹ ਸਹੀ ਵਿਧੀ ਨਾ ਸਮਝੀ ਤੇ ਗੁਰੂ ਸਵਾਰਿਓ ਫਿਰ ਅਕਾਲ ਪੁਰਖ ਪਰਮਾਤਮਾ ਨੇ ਕਹਿਣਾ ਹੈ ਕਿ ਭਾਈ ਇਹਨੂੰ ਜੋ ਦਾਤਾਂ ਦੇ ਦਈਏ ਇਹਨੂੰ ਵਰਤਣੀਆਂ ਨਹੀਂ ਆਉਂਦੀਆਂ, ਇਸ ਕਰਕੇ ਦੁਬਾਰਾ ਫਿਰ ਇਹਨੂੰ ਇਹ ਦਾਤ ਨਹੀਂ ਦੇਣੀ ਤੇ ਜੇ ਐਸਾ ਹੋ ਗਿਆ ਫਿਰ ਸਾਨੂੰ ਮਨੁੱਖਾ ਜਨਮ ਨਹੀਂ ਮਿਲਣਾ, ਉਸ ਤੋਂ ਬਾਅਦ ਤੇ ਫਿਰ 84 ਲੱਖ ਜੋਨਾਂ ਦਾ ਗੇੜ ਪੈ ਜਾਣਾ ਹੈ, ਫਿਰ ਤੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜ਼ਾਏ ਪਿਆ ਦੇਸ ਲੰਮੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਹੋਏ ਨਿਯਮ ਅਨੁਸਾਰ ਫਿਰ ਇੱਥੇ ਹੀ ਇਸ ਜੀਵਨ ਵਿੱਚ ਇਸ ਸੰਸਾਰ ਵਿੱਚ ਰਹਿੰਦਿਆਂ ਫਿਰ ਕਦੇ ਕੀਟ ਪਤੰਗਿਆਂ ਵਾਲਾ ਜੀਵਨ ਬਣ ਜਾਣਾ, ਕਦੇ ਕਿਸੇ ਹੋਰ ਦੁੱਖਾਂ ਭਰੇ ਜੀਵਨ ਵਿੱਚ ਆਪਣਾ ਜੀਵਨ ਬਸਰ ਕਰਦੇ ਰਹਾਂਗੇ। ਇਸ ਲਈ ਸ਼ੁਕਰਾਨਾ ਕਰਨਾ ਸਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਕੁਝ ਸਾਨੂੰ ਬਖਸ਼ਿਆ ਹੈ ਉਹਦੀ ਸਹੀ ਵਰਤੋਂ, ਇਸ ਜੀਵਨ ਦਾ ਸਹੀ ਉਪਯੋਗ ਆ ਜਾਏ ਤੇ ਫਿਰ ਉਸ ਕਰਤੇ ਦੀ ਰਹਿਮਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਏਗੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਪਾਵਨ ਵਾਕ ਵਿੱਚ ਜੋ ਬਖਸ਼ਿਸ਼ ਕਰ ਰਹੇ ਹਨ, ਗੁਰੂ ਮਹਾਰਾਜ ਨੇ ਸਾਨੂੰ ਕਿਸ ਰੂਪ ਵਿੱਚ ਉਸ ਕਰਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿਖਾਇਆ ਹੈ। ਆਓ ਸਤਿਗੁਰ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾ ਸੇਰੀ ਮਹੱਲਾ ਤੀਜਾ, ਘਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਹੈ, ਮੂਲ ਰੂਪ ਵਿੱਚ ਇਸ ਨੂੰ ਰਾਗਣੀ ਦੇ ਰੂਪ ਵਿੱਚ ਮੰਨਿਆ ਜਾਂਦਾ ਔਰ ਇਸ ਰਾਗ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਆਰਤੀ ਦੇ ਸ਼ਬਦ ਉਚਾਰਨ ਕੀਤੇ ਨੇ ਜੋ ਸੰਧਿਆ ਸਮੇਂ ਅਸੀਂ ਸਰਵਣ ਕਰਦੇ ਹਾਂ। ਇਸ ਰਾਗ ਨੂੰ ਯੋਗ ਮਤ ਵਿੱਚ ਵੀ ਬੜੀ ਪ੍ਰਮਾਣਿਕਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਵਿੱਚ ਘਰ ਚੌਥੇ ਅੰਦਰ ਘਰ ਗੁਰਬਾਣੀ ਵਿੱਚ ਗੁਰੂ ਸਵਾਰਿਓ ਇੱਕ ਐਸਾ ਭੇਦ ਹੈ ਜਿਹਦੀ ਅਜੇ ਵੀ ਵਿਦਵਾਨ ਖੋਜ ਵਿੱਚ ਲੱਗੇ ਨੇ ਪਰ ਗੁਰੂ ਸਵਾਰਿਓ ਇਹ ਬਾਣੀ ਅਕਾਲ ਪੁਰਖ ਦੀ ਹੈ। ਕੁਝ ਚੀਜ਼ਾਂ ਅੱਜ ਵੀ ਐਸੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਤੌਰ 'ਤੇ ਬੰਦਾ ਨਹੀਂ ਖੋਜ ਸਕਿਆ ਕਿਉਂਕਿ ਬਹੁਤ ਕੁਝ ਐਸਾ ਹੈ ਜਿਹੜਾ ਅਕਾਲ ਪੁਰਖ ਬਾਰੇ ਜਿੰਨਾ ਕੁ ਮਹਾਰਾਜ ਨੇ ਸਾਨੂੰ ਦੱਸ ਦਿੱਤਾ ਉਹ 'ਤੇ ਅਸੀਂ ਜਾਣ ਸਕਦੇ ਹਾਂ ਪਰ ਫਿਰ ਵੀ ਸੰਪੂਰਨ ਤੌਰ 'ਤੇ ਵਾਹਿਗੁਰੂ ਦੀ ਬਾਣੀ ਹੈ। ਇਹ ਤਾਂ ਵਾਹਿਗੁਰੂ ਜਾਣੇ ਕਿਉਂਕਿ ਘਰ ਨੇ ਬਾਣੀ ਵਿੱਚ 17 ਅਤੇ ਇਹਨੂੰ ਕਈ ਤਾਲ ਨਾਲ ਸੰਬੰਧਿਤ ਕਹਿੰਦੇ ਨੇ ਵਿਦਵਾਨ ਇਹ ਆਖਿਆ ਵੀ ਜਾਂਦਾ ਤਾਲ ਨਾਲ ਸੰਬੰਧਿਤ ਹੈ ਘਰ ਦੇ ਨਾਲ ਸੰਬੰਧਿਤ ਹੈ ਤਬਲਾ ਜਾਂ ਢੋਲਕ ਮਿਰਦੰਗ ਮੜੀ ਜਾਵੇ ਉਸ ਵਿੱਚ 16 ਘਰ ਹੁੰਦੇ ਨੇ। ਤੁਸੀਂ ਵੇਖਿਆ ਹੋਏਗਾ ਕਦੇ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਤਬਲੇ ਨੂੰ ਹਥੌੜੀ ਨਾਲ ਮਾਰ ਕੇ ਸੁਰ ਕਰਦੇ ਨੇ ਅਤੇ ਉਹ ਵਾਰ ਵਾਰ ਘੁਮਾ ਕੇ ਉਹਦੇ 16 ਦੇ 16 ਘਰ ਉਹਨਾਂ ਨੇ ਸੁਰ ਕਰਨੇ ਹੁੰਦੇ ਨੇ ਪਰ ਬਾਣੀ ਵਿੱਚ ਤਾਂ 17 ਘਰ ਨੇ ਗੁਰੂ ਸਵਾਰਿਓ ਅਤੇ 17 ਤਬਲੇ ਦੇ ਹੋ ਨਹੀਂ ਸਕਦੇ ਕਿਉਂਕਿ ਉਹਦੇ ਬਣਾਉਣ ਦੀ ਵਿਧੀ ਹੈ ਮਿਰਦੰਗ ਜਾਂ ਢੋਲਕ ਦੇ ਹੋ ਨਹੀਂ ਸਕਦੇ ਉਹਦੇ ਮੜਨ ਦੀ ਵਿਧੀ ਹੈ। ਇਸ ਲਈ ਇਹ ਅਗੰਮਤਾ ਹੀ ਅਜੇ ਬਣੀ ਹੈ ਪਰ ਫਿਰ ਵੀ ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਘਰ ਜਿਹੜੇ ਨੇ ਇਹ ਤਾਲ ਨਾਲ ਸੰਬੰਧਿਤ ਨੇ ਰਾਗ ਦੀ ਵਿਧੀ ਨੂੰ ਰਿਦਮ ਨੂੰ ਕਿਸ ਰੂਪ ਵਿੱਚ ਲੈਣਾ ਉਸਦਾ ਲਿਖਾਇਕ ਨੇ ਅਤੇ ਅੱਗੇ ਮਹਾਰਾਜ ਨੇ ਮੰਗਲਾਚਰਨ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਪ੍ਰਕਾਰ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ 522 ਵਾਰੀ ਇਹ ਮੰਗਲਾਚਰਨ ਆਇਆ ਹੈ ਕਿਉਂਕਿ ਜਦੋਂ ਵੀ ਮਹਾਰਾਜ ਕੋਈ ਨਵੀਂ ਰਚਨਾ ਨਵੀਂ ਬਾਣੀ ਆਰੰਭ ਹੁੰਦੀ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਵੇਲੇ ਮੰਗਲਾਚਰਨ ਕੀਤਾ ਜਾਂਦਾ ਹੈ। ਸੰਪੂਰਨ ਰੂਪ ਵਿੱਚ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਅੰਦਰ 33 ਵਾਰ ਆਇਆ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ 3 ਵਾਰ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 8 ਵਾਰੀ ਆਇਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 522 ਵਾਰ ਸਤਿਗੁਰ ਪਾਤਸ਼ਾਹ ਜੀ ਨੇ ਦਰਜ ਕੀਤਾ ਭਾਵ ਇੱਕ ਨਵੀਂ ਰਚਨਾ ਆਰੰਭ ਹੋ ਰਹੀ ਹੈ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਿਆਂ ਉਸਦਾ ਮੰਗਲ ਕਰਦੇ ਹੋਏ ਅੱਗੇ ਬਚਨ ਉਚਾਰਨ ਕੀਤੇ ਹਨ।
ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ।
ਸਾਹਿਬ ਕਹਿ ਰਹੇ ਹਨ ਕਿ ਹੇ ਵਾਹਿਗੁਰੂ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਅਤੇ ਵੇਖੋ ਗੁਰੂ ਸਵਾਰਿਓ ਭਿਖਾਰੀ ਲਫ਼ਜ਼ ਅਗਰ ਆ ਜਾਏ ਤਾਂ ਬੰਦਾ ਸੋਚਦਾ ਹੈ ਕਿ ਰੱਬ ਇਸ ਲਫ਼ਜ਼ ਤੋਂ ਮੈਨੂੰ ਦੂਰ ਰੱਖੇ ਮੈਨੂੰ ਕਦੇ ਮੰਗਣਾ ਨਾ ਪਏ। ਪਰ ਇੱਥੇ ਮੰਗਣ ਦੀ ਰਵਾਇਤ ਵਿੱਚ ਵੀ ਇਹ ਫਰਮਾਇਆ ਕਿ ਹਮ ਭੀਖਕ ਭਿਖਾਰੀ ਤੇਰੇ ਤੋਂ ਭਾਵ ਹੈ ਵਾਹਿਗੁਰੂ ਤੇਰੇ ਦਰ ਦੇ ਭਿਖਾਰੀ ਹਾਂ ਕਿਸੇ ਬੰਦੇ ਦੇ ਭਿਖਾਰੀ ਨਹੀਂ ਕਿਉਂਕਿ ਅਕਾਲ ਪੁਰਖ ਪਰਮਾਤਮਾ ਦੇ ਦਰ ਦੇ ਭਿਖਾਰੀ ਬਣਨਾ ਵੀ ਆਪਣੇ ਆਪ ਵਿੱਚ ਬੜੇ ਮਾਣ ਵਾਲੀ ਗੱਲ ਹੈ ਅਤੇ ਉਹ ਮਾਣ ਦੀ ਗੱਲ ਇਸ ਕਰਕੇ ਗੁਰੂ ਸਵਾਰਿਓ ਕਿਉਂਕਿ ਵੇਖੋ ਇੱਕ ਉਦਾਹਰਣ ਦਿਆਂ ਅਤੇ ਚਪੜਾਸੀ ਇੱਕ ਮੁਹੱਲੇ ਦਾ ਵੀ ਹੈ ਚਪੜਾਸੀ ਇੱਕ ਸਕੂਲ ਦਾ ਵੀ ਹੈ ਲੇਕਿਨ ਉਹੀ ਚਪੜਾਸੀ ਜੇ ਕਿਤੇ PM ਆਫਿਸ ਦਾ ਹੋਵੇ ਪ੍ਰਧਾਨ ਮੰਤਰੀ ਦੇ ਆਫਿਸ ਦਾ ਜਾਂ ਰਾਸ਼ਟਰਪਤੀ ਦੇ ਆਫਿਸ ਦਾ ਅਤੇ ਫਿਰ ਉਹਦੀ ਪਹੁੰਚ ਕਿਉਂਕਿ ਰੋਜ਼ ਪ੍ਰਧਾਨ ਮੰਤਰੀ ਨੇ ਲੰਘਣਾ ਹੈ ਅਤੇ ਉਹਨੂੰ ਵੇਖਣਾ ਰੋਜ਼ ਰਾਸ਼ਟਰਪਤੀ ਲੰਘੇਗਾ ਅਤੇ ਉਹਨੂੰ ਵੇਖੇਗਾ ਅਤੇ ਉਹਦੀ ਜਾਣ ਪਛਾਣ ਬਹੁਤ ਵੱਡੇ ਨਾਲ ਹੈ ਅਤੇ ਗੁਰੂ ਸਵਾਰਿਓ ਤੁਸੀਂ ਵੇਖ ਲੈਣਾ ਆਮ ਚਪੜਾਸੀਆਂ ਦੇ ਅਤੇ ਭਾਵੇਂ ਸਧਾਰਨ ਜੇ ਘਰ ਹੋਣਗੇ ਜਿਹੜੇ PM ਆਫਿਸ ਜਾਂ ਰਾਸ਼ਟਰਪਤੀ ਦੇ ਆਫਿਸ ਦੇ ਚਪੜਾਸੀ ਵੀ ਹੋਏ ਨਾ ਉਹਨਾਂ ਦੇ ਵੀ ਆਲੀਸ਼ਾਨ ਘਰ ਬਣੇ ਨੇ ਕਿਉਂਕਿ ਵੱਡੇ ਦੇ ਚਪੜਾਸੀ ਜੋ ਹੋਏ ਕਿਉਂਕਿ ਵੱਡੇ ਨਾਲ ਸਾਂਝ ਬਣ ਜਾਏ ਅਤੇ ਪੋਸਟ ਭਾਵੇਂ ਛੋਟੀ ਹੋਵੇ ਤਾਂ ਵੀ ਇਨਸਾਨ ਆਪਣੇ ਆਪ ਵਿੱਚ ਵੱਡਾ ਇੱਕ ਸਧਾਰਨ ਜੇ ਦੁਨਿਆਵੀ ਬੰਦਿਆਂ ਦਾ ਚਪੜਾਸੀ ਬਣ ਕੇ ਵੀ ਬੰਦੇ ਨੂੰ ਫਾਇਦਾ ਹੈ ਅਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿ ਰਹੇ ਨੇ ਹੇ ਪਰਮਾਤਮਾ ਤੇਰੇ ਦਰ ਦਾ ਭਿਖਾਰੀ ਬਣਿਆ। ਇੱਥੇ ਅਗਰ ਇਨਸਾਨ ਭਿਖਾਰੀ ਲਫ਼ਜ਼ ਨੂੰ ਮਾੜਾ ਸਮਝੇ ਤਾਂ ਉਹਦਾ ਬੜਾ ਵੱਡਾ ਭੁਲੇਖਾ ਹੋਏਗਾ ਜੇ ਕਿਉਂਕਿ ਰੱਬ ਤਾਂ ਇੱਕ ਹੀ ਹੈ ਨਾ ਅਤੇ ਉਸ ਇੱਕ ਪਰਮਾਤਮਾ ਪਾਸੋਂ ਸਾਰੀ ਦੁਨੀਆ ਜਿਹੜੀ ਹੈ ਮੰਗ ਰਹੀ ਹੈ। ਬਾਣੀ ਕਹਿੰਦੀ ਹੈ ਜਗਤ ਭਿਖਾਰੀ ਫਿਰਤ ਹੈ। ਜੇ ਤਾਂ ਇੱਕ ਬੰਦਾ ਭਿਖਾਰੀ ਹੋਵੇ ਫਿਰ ਤਾਂ ਬੰਦੇ ਨੂੰ ਲੱਗੇਗਾ ਕਿ ਬੜਾ ਮਾੜਾ ਹੈ ਮੈਂ ਭਿਖਾਰੀ ਕਿਵੇਂ ਬਣ ਜਾਵਾਂ। ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਹੇ ਇਨਸਾਨ ਚੇਤੇ ਰੱਖੀ ਇਕੱਲਾ ਤੂੰ ਨਹੀਂ ਸਾਰੀ ਦੁਨੀਆ ਭਿਖਾਰੀ ਹੈ ਔਰ ਸਾਰੀ ਦੁਨੀਆ ਉਸ ਪਾਸੋਂ ਮੰਗ ਰਹੀ ਹੈ। ਬਸ ਫਰਕ ਇਹ ਹੈ ਗੁਰੂ ਸਵਾਰਿਓ ਕਿਸੇ ਦੀ ਝੋਲੀ ਵਿੱਚ ਭੀਖ ਪੈ ਜਾਂਦੀ ਹੈ ਅਤੇ ਕਿਸੇ ਦੀ ਖਾਲੀ ਰਹਿ ਜਾਂਦੀ ਹੈ ਕਿਉਂਕਿ ਵਾਹਿਗੁਰੂ ਦੀ ਮਰਜ਼ੀ ਹੈ। ਅਤੇ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਥੋਰੀ ਕਿਸੇ ਹੈ ਘਨੇਰੀ, ਉਸ ਵਾਹਿਗੁਰੂ ਦੀ ਨਜ਼ਰ ਹੈ ਕਿਸੇ ਤੇ ਥੋੜੀ ਹੋ ਗਈ ਤੇ ਕਿਸੇ ਤੇ ਜ਼ਿਆਦਾ, ਕਿਉਂਕਿ ਕਿਸੇ ਦੀ ਝੋਲੀ ਖਾਲੀ ਰਹਿ ਗਈ, ਕਿਸੇ ਨੂੰ ਭੀਖ ਮਿਲ ਗਈ। ਤੇ ਗੁਰੂ ਸਵਾਰਿਓ, ਭਿਖਿਆ ਲੈਣ ਵਾਸਤੇ ਕਈ ਨਿਯਮ ਬਣਦੇ ਨੇ। ਅਕਾਲ ਪੁਰਖ ਪਰਮਾਤਮਾ ਦੇ ਦਰ ਦਾ ਭਿਖਾਰੀ ਹੋਣਾ ਸ਼ਰਮ ਵਾਲੀ ਗੱਲ ਨਹੀਂ, ਮਾਣ ਵਾਲੀ ਗੱਲ ਹੈ। ਕਿਉਂਕਿ ਕਿਸੇ ਦੇ ਦਰ ਤੇ ਅਗਰ ਰੋਜ਼ ਰੋਜ਼ ਮੰਗਣ ਚਲੇ ਜਾਈਏ ਤੇ ਉਹਦੇ ਨਾਲ ਇੱਕ ਜਾਣ ਪਛਾਣ ਬਣਦੀ ਹੈ। ਕਈ ਵਾਰ ਦੇਣ ਵਾਲਾ ਕਹਿੰਦਾ ਵੀ ਚੱਲ ਤੇਰਾ ਇਹ ਮੰਗਣ ਦਾ ਮੈਂ ਵਸੀਲਾ ਕੱਟ ਦਿੰਦਾ, ਇਹਨੂੰ ਖਤਮ ਕਰ ਦਿੰਦਾ, ਰੋਜ਼ ਰੋਜ਼ ਮੰਗਣ ਆਉਂਦਾ, ਇਸ ਤਰ੍ਹਾਂ ਕਰ ਤੂੰ ਮੇਰੇ ਨਾਲ ਹੀ ਕੋਈ ਕੰਮ ਕਰ ਲੈ। ਜਦੋਂ ਦੇਖ ਲੈ ਬੰਦਾ ਰੋਜ਼ ਆ ਰਿਹਾ ਹੈ, ਤੇ ਗੁਰੂ ਸਵਾਰਿਓ ਜਦ ਵਾਹਿਗੁਰੂ ਦੇ ਦਰ ਤੇ ਰੋਜ਼ ਰੋਜ਼ ਮੰਗਣ ਆਵਾਂਗੇ, ਹੋ ਸਕਦਾ ਕਦੀ ਪਰਮਾਤਮਾ ਤਰੁੱਠ ਜਾਏ, ਕਦੀ ਪ੍ਰਸੰਨ ਹੋ ਜਾਏ। ਤੇ ਪ੍ਰਸੰਨ ਹੋ ਕੇ ਜੇ ਕਿਤੇ ਵਾਹਿਗੁਰੂ ਨੇ ਐਸਾ ਚਾਹਿਆ ਕਿ ਚੱਲ ਬਈ ਤੇਰਾ ਇਹ ਭਿਖਾਰੀਪਣਾ ਕੱਟ ਦਿਆਂ, ਤੇ ਬਾਣੀ ਨੇ ਫਰਮਾਇਆ ਗੁਰੂ ਸਵਾਰਿਓ ਕਈ ਵਾਰ ਵਾਹਿਗੁਰੂ ਰਜ਼ਾ ਵਿੱਚ ਆ ਜਾਏ ਤੇ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਉਹ ਕਿਸੇ ਦਿਨ ਵੀ ਉਹ ਸਧਾਰਨ ਜੇ ਇਨਸਾਨ ਨੂੰ ਚੁੱਕ ਕੇ ਭਿਖਾਰੀ ਤੋਂ ਰਾਜਾ ਬਣਾ ਸਕਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ 'ਚ ਦੀਪਾਲਪੁਰ ਤੋਂ ਕੁਝ ਅੱਗੇ ਗਏ ਤੇ ਉੱਥੇ ਮਹਾਰਾਜ ਨੇ ਜੰਗਲ ਦੇ ਵਿੱਚ ਹੀ ਪਿੰਡ ਦੇ ਬਾਰ ਬਾਰ ਇੱਕ ਥਾਂ 'ਤੇ ਆਸਣ ਲਾ ਕੇ ਮਰਦਾਨੇ ਨੂੰ ਕਿਹਾ ਕੀਰਤਨ ਕਰ। ਗੁਰੂ ਸਾਹਿਬ ਨੇ ਬਾਣੀ ਉਚਾਰਨ ਕਰਨੀ ਸ਼ੁਰੂ ਕੀਤੀ। ਕਾਫ਼ੀ ਲੋਕ ਜੋ ਆ ਜਾ ਰਹੇ ਸਨ ਰਸਤੇ ਦੇ ਇਕੱਠੇ ਹੋ ਗਏ। ਸੰਧਿਆ ਦਾ ਸਮਾਂ ਸੀ, ਰਾਤਰੀ ਤੱਕ ਦੀਵਾਨ ਚੱਲਦਾ ਰਿਹਾ। ਸਮਾਪਤੀ ਹੋਈ ਤੇ ਲੋਕ ਆਪੋ ਆਪਣੇ ਦੁੱਖੜੇ ਤੇ ਅਰਦਾਸਾਂ ਬੇਨਤੀਆਂ ਕਰਕੇ ਵਾਪਸ ਜਾਣੇ ਸ਼ੁਰੂ ਹੋਏ। 5-7 ਬੰਦਿਆਂ ਬਾਅਦ ਇੱਕ ਨੌਜਵਾਨ ਲੜਕਾ, ਉਹ ਜਦੋਂ ਮਹਾਰਾਜ ਤੋਂ ਆਗਿਆ ਮੰਗਣ ਆਇਆ, ਉਹਨੂੰ ਸਤਿਗੁਰਾਂ ਨੇ ਕਿਹਾ ਤੂੰ ਬੈਠ ਜਾ, ਉਸ ਪਾਸੇ ਹੋ ਕੇ ਬਹਿ ਗਿਆ। ਥੋੜ੍ਹੀ ਦੇਰ ਬਾਅਦ ਫਿਰ ਕੁਝ ਬੰਦੇ ਆਗਿਆ ਲੈ ਕੇ ਗਏ। ਉਸ ਬੱਚੇ ਨੇ ਫਿਰ ਕਿਹਾ ਮਹਾਰਾਜ ਮੈਨੂੰ ਵੀ ਆਗਿਆ ਦਿਓ, ਮੈਂ ਵੀ ਆਪਣੇ ਘਰ ਜਾਵਾਂ। ਕਹਿੰਦੇ ਬੇਟਾ ਤੂੰ ਥੋੜ੍ਹੀ ਦੇਰ ਬਹਿ ਜਾ। ਇੰਝ ਕਰਦਿਆਂ ਪੈਰ ਇੱਕ ਲੰਘ ਗਿਆ। ਅਧਿਕ ਰਾਤਰੀ ਬਾਅਦ ਕੁਝ ਚੰਦ ਬੰਦੇ ਬਚੇ, ਉਹਨੇ ਫਿਰ ਆ ਕੇ ਆਗਿਆ ਮੰਗੀ ਤੇ ਮਰਦਾਨਾ ਜੀ ਵੀ ਕਹਿਣ ਲੱਗੇ ਗਰੀਬ ਨਿਵਾਜ ਜਾਣ ਦਿਓ, ਇਹਦੇ ਘਰ ਵਾਲੇ ਉਡੀਕਦੇ ਹੋਣਗੇ, ਉਹ ਇੰਤਜ਼ਾਰ ਪਏ ਕਰਦੇ ਹੋਣਗੇ, ਤੇ ਆਪ ਕਿਰਪਾ ਕਰੋ ਇਹਨੂੰ ਜਾਣ ਦਿਓ। ਮਹਾਰਾਜ ਨੇ ਇਸ਼ਾਰੇ ਨਾਲ ਰੋਕ ਦਿੱਤਾ, ਉਹ ਉੱਥੇ ਬੈਠ ਗਿਆ। ਜਦੋਂ ਬੈਠਾ, ਗੁਰੂ ਸਵਾਰਿਓ ਬੜਾ ਸਬਰ ਚਾਹੀਦਾ ਹੈ, ਕਿਸੇ ਨੂੰ ਘਰ ਜਾਣ ਦੀ ਜਲਦੀ ਹੋਵੇ ਔਰ ਅੱਗੋਂ ਗੁਰੂ ਰੋਕ ਲੈ। ਤੇ ਫਿਰ ਮਨ ਵਿੱਚ ਇਹ ਹੁੰਦਾ, ਮਨਾ ਅਸੀਂ ਤੇ ਥੋੜ੍ਹੀ ਦੇਰ ਲਈ ਆਏ ਸਾਂ, ਇੱਥੇ ਤੇ ਸਮਾਂ ਬੜਾ ਲੱਗ ਗਿਆ। ਪਰ ਕਦੀ ਵੀ ਧਾਰਮਿਕ ਦੀਵਾਨ ਹੋਵੇ, ਬਾਣੀ ਸੁਣਨੀ ਹੋਵੇ, ਉਸ ਨੌਜਵਾਨ ਲੜਕੇ 'ਚ ਵੀ ਬੜਾ ਸਬਰ ਸੀ, ਬੈਠਾ ਰਿਹਾ, ਹੁਕਮ ਮੰਨਣ ਵਾਲਾ ਵੀ ਸੀ, ਇਸ ਲਈ ਇੰਤਜ਼ਾਰ ਕੀਤਾ। ਤੇ ਜਿਸ ਵੇਲੇ ਰਾਤ ਦਾ ਤੀਸਰਾ ਪੈਰ ਵੀ ਲੰਘਿਆ ਨਾ, ਪਾਤਸ਼ਾਹ ਆਪ ਬੁਲਾ ਕੇ ਕਹਿੰਦੇ ਨੇ ਬੇਟਾ ਹੁਣ ਆਪਣੇ ਘਰ ਨੂੰ ਜਾ। ਹੁਣ ਆਪਣੇ ਘਰ ਜਾ ਰਿਹਾ, ਪਿੰਡ ਦੇ ਅੰਦਰ ਜਿਸ ਵੇਲੇ ਦਾਖਲ ਹੋਣ ਲੱਗਾ ਜਾਂਦਿਆਂ ਸਾਰ, ਉਸ ਵੇਲੇ ਅੰਮ੍ਰਿਤ ਵੇਲਾ ਹੋਣ ਨੂੰ ਆਇਆ ਸੀ, ਤੇ ਕੀ ਵੇਖਦਾ ਬੜੇ ਸਾਰੇ ਲੋਕ ਖੜੇ ਹੋਏ ਨੇ। ਉਹ ਹੈਰਾਨ ਹੋ ਗਿਆ ਵੀ ਇਹ ਪਤਾ ਨਹੀਂ ਕਿਉਂ ਖੜੇ ਨੇ। ਤੇ ਵੇਖਿਆ ਉੱਥੇ ਰਾਜਾ, ਵਜ਼ੀਰ, ਬਹੁਤ ਸਾਰੇ ਸਿਪਾ ਸਲਾਰ, ਸੈਨਿਕ ਖੜੇ ਹੋਏ ਨੇ, ਫੁੱਲਾਂ ਦੇ ਹਾਰ ਲਏ ਹੋਏ ਨੇ, ਤਾਜ ਲਿਆ ਹੋਇਆ। ਜਿਸ ਵੇਲੇ ਇਹ ਪਿੰਡ ਦੇ ਅੰਦਰ ਦਾਖਲ ਹੋਇਆ ਤੇ ਸਾਰਿਆਂ ਨੇ ਵਿੱਚੋਂ ਨਿਕਲ ਕੇ ਇੱਕ ਆਇਆ ਸਿਆਣਾ ਕੋਈ ਵਜ਼ੀਰ, ਉਹਨੇ ਇਹਦੇ ਗਲੇ ਵਿੱਚ ਹਾਰ ਪਾਇਆ, ਤੇ ਉਸ ਤੋਂ ਬਾਅਦ ਇੱਕ ਹੋਰ ਸਿਆਣੇ ਬੰਦੇ ਨੇ ਸਿਰ 'ਤੇ ਇਹਦੇ ਤਾਜ ਰੱਖ ਕੇ ਕਹਿੰਦਾ ਮਹਾਰਾਜ ਕੀ ਜੈ ਹੋ। ਉਹ ਕਹਿੰਦਾ ਕੀ ਕਹਿੰਦੇ ਪਏ ਹੋ? ਕਹਿੰਦਾ ਤੂੰ ਹੁਣ ਤੋਂ ਸਾਡੇ ਦੇਸ਼ ਦਾ, ਸਾਡੇ ਇਸ ਨਗਰ ਦਾ ਰਾਜਾ ਹੈ। ਕਹਿੰਦੇ ਹੋਇਆ ਕੀ? ਕਹਿੰਦੇ ਜੋ ਸਾਡੇ ਨਗਰ ਦਾ ਰਾਜਾ ਸੀ ਉਹ ਚੜ੍ਹਾਈ ਕਰ ਚੁੱਕਾ ਹੈ, ਉਹਦੇ ਕੋਈ ਔਲਾਦ ਨਹੀਂ, ਤੇ ਸਿਆਣੇ ਵਜ਼ੀਰ ਔਰ ਪ੍ਰਜਾ ਦਾ ਇਹ ਫੈਸਲਾ ਹੈ ਕਿ ਸਾਡੇ ਇਸ ਨਗਰ ਦੇ ਅੰਦਰ ਸਾਡੇ ਨਗਰ ਦਾ ਵਾਸੀ ਉਹ ਹੋਵੇ, ਤੇ ਹੋਵੇ ਧਰਮੀ। ਧਰਮੀ ਉਹ ਹੁੰਦਾ ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਨਦੀ ਤੇ ਇਸ਼ਨਾਨ ਕਰਨ ਜਾਂਦਾ ਹੋਵੇ, ਤੇ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੋਏਗਾ ਉਹ ਧਰਮੀ ਹੋਏਗਾ, ਸਿਆਣਾ ਹੋਏਗਾ, ਉਹਨੂੰ ਰਾਜਾ ਬਣਾ ਦੇਵਾਂਗੇ। ਤੇ ਤੂੰ ਸਭ ਤੋਂ ਪਹਿਲਾਂ ਹੈ ਜਿਹੜਾ ਨਦੀ ਤੋਂ ਇਸ਼ਨਾਨ ਕਰਕੇ ਆਇਆ, ਔਰ ਸਾਨੂੰ ਪ੍ਰਤੀਤ ਹੁੰਦਾ ਤੂੰ ਧਰਮੀ ਹੈ, ਇਸ ਕਰਕੇ ਅਸੀਂ ਅੱਜ ਤੋਂ ਤੈਨੂੰ ਆਪਣਾ ਰਾਜਾ ਬਣਾਉਂਦੇ ਹਾਂ। ਤੇ ਜਿਸ ਵੇਲੇ ਉਹਨੂੰ ਇਹ ਗੱਲ ਪਤਾ ਲੱਗੀ ਉਹ ਹੈਰਾਨ ਹੋ ਕੇ ਕਹਿਣ ਲੱਗਾ, ਕਹਿੰਦਾ ਫਿਰ ਰੁਕੋ, ਅਜੇ ਤਾਜ ਮੈਂ ਸਿਰ 'ਤੇ ਨਹੀਂ ਰੱਖਣਾ, ਅਜੇ ਇਹ ਹਾਰ ਮੇਰੇ ਲਈ ਯੋਗ ਨਹੀਂ। ਕਹਿੰਦੇ ਅਜੇ ਮੈਂ ਜਾਣਾ ਵਾਪਸ, ਮੇਰੇ ਨਾਲ ਚੱਲੋ। ਸਾਰਿਆਂ ਨੂੰ ਨਾਲ ਲੈ ਕੇ ਗਿਆ। ਕਹਿਣ ਲੱਗੇ ਚੱਲੇ ਕਿੱਥੇ ਹੋ? ਕਹਿਣ ਲੱਗੇ ਜਿਹਦੇ ਕਰਕੇ ਰਾਜਾ ਬਣਿਆ ਉਹਦੇ ਚਰਨਾਂ 'ਚ ਇੱਕ ਵਾਰੀ ਨਮਸਕਾਰ ਕਰ ਆਵਾਂ। ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ, ਚਰਨਾਂ ਵਿੱਚ ਹੱਥ ਜੋੜ ਕੇ ਕਹਿੰਦਾ ਗਰੀਬ ਨਿਵਾਜ, ਰਾਤਰੀ ਮੈਂ ਕਈ ਵਾਰ ਤੁਹਾਡੇ ਕੋਲੋਂ ਜਾਣ ਵਾਸਤੇ ਆਗਿਆ ਮੰਗੀ, ਤੁਸੀਂ ਨਹੀਂ ਜਾਣ ਦਿੱਤਾ। ਮਰਦਾਨਾ ਜੀ ਨੇ ਵੀ ਕਿਹਾ ਕਿ ਇਹਨੂੰ ਜਾਣ ਦਿਓ, ਪਰ ਤੁਸੀਂ ਨਹੀਂ ਜਾਣ ਦਿੱਤਾ। ਹੁਣ ਸਮਝ ਆਈ ਹੈ ਗਰੀਬ ਨਿਵਾਜ, ਤੁਸੀਂ ਕਿਸ ਗੱਲ ਤੇ ਤਰੁੱਠੇ ਸੀ। ਪਤਾ ਨਹੀਂ ਕਿਹੜੇ ਕਰਮਾਂ ਦਾ ਫਲ ਮੈਨੂੰ ਦਿੱਤਾ ਹੈ, ਅੱਜ ਇਸ ਨਿਮਾਣੇ ਜਿਹੇ ਇੱਕ ਸਧਾਰਨ ਇਨਸਾਨ ਨੂੰ ਰਾਜਾ ਬਣਾ ਕੇ ਰੱਖ ਦਿੱਤਾ। ਗੁਰੂ ਸਾਹਿਬ ਦੇ ਚਰਨਾਂ ਉੱਤੇ ਨਮਸਕਾਰ ਕਰਕੇ ਤੇ ਫਿਰ ਕਹਿੰਦਾ ਵੀ ਹੁਣ ਮੈਂ ਸਾਰੀਆਂ ਜ਼ਿੰਮੇਦਾਰੀਆਂ ਲੈ ਸਕਦਾ, ਇਸ ਮਹਾਨ ਸ਼ਖਸੀਅਤ ਨੇ ਮੇਰੇ ਤੇ ਕਿਰਪਾ ਕੀਤੀ। ਇਸ ਲਈ ਗੁਰੂ ਸਵਾਰਿਓ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬੜਿਆਂ ਦੇ ਉੱਤੇ ਐਸੀ ਰਹਿਮਤ ਕਰਕੇ ਕਈਆਂ ਨੂੰ ਰਾਜਿਆਂ ਦੀ ਪਦਵੀ ਬਖਸ਼ੀ ਹੈ। ਇਸ ਲਈ ਜਦੋਂ ਕਿਤੇ ਅਕਾਲ ਪੁਰਖ ਕਿਰਪਾ ਕਰੇ ਉੱਥੇ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਹੈ। ਸਾਨੂੰ ਕੇਵਲ ਯਕੀਨ ਰੱਖਣਾ ਚਾਹੀਦਾ, ਜੇ ਸਾਡੇ ਮਨ ਵਿੱਚ ਭਰੋਸਾ ਹੋਇਆ ਤੇ ਭਿਖਾਰੀ ਹੋ ਕੇ ਵੀ ਸਾਡੇ ਲਈ ਕੋਈ ਨੁਕਸਾਨ ਨਹੀਂ, ਰੱਬ ਦੇ ਦਰ ਦੇ ਤੇ ਭਿਖਾਰੀ ਬਣ ਕੇ ਵੀ ਸਾਨੂੰ ਫਾਇਦਾ ਹੋਏਗਾ। ਇਸ ਲਈ ਮਹਾਰਾਜ ਨੇ ਇਹ ਸਿਧਾਂਤ ਸਾਨੂੰ ਬਖਸ਼ਿਆ ਹੈ। ਕਹਿੰਦੇ ਨੇ ਹਮ ਭਿਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਗੁਰੂ ਸਵਾਰਿਓ ਨਿਜ ਪਤ ਤੋਂ ਭਾਵ ਦੇਖੋ, ਦਾਨ ਅਸੀਂ ਵੀ ਦਿੰਦੇ ਹੋਵਾਂਗੇ, ਤੁਹਾਡੇ ਚੋਂ ਕਈ ਨੇ ਧਰਮ ਯਾਤਰਾ ਕਰਨ ਆਏ ਹੋ, ਇਸ ਲਈ ਦਾਨ ਸੇਵਾ ਸਾਰੇ ਕਰਦੇ ਨੇ, ਰਸਤੇ 'ਚ ਕੁਝ ਲੋਕ ਮਿਲ ਜਾਣ, ਪਰ ਸੋਚਿਓ ਜ਼ਰਾ ਕਿ ਅਸੀਂ ਜੋ ਦਿੰਦੇ ਹਾਂ ਉਹ ਸਾਡਾ ਆਪਣਾ ਹੈ, ਜੋ ਅਸੀਂ ਦਾਨ ਕਰਦੇ ਹਾਂ ਕਿ ਉਹ ਸਾਡਾ ਆਪਣਾ। ਕਈ ਵਾਰ ਸੰਗਰਾਂਦ ਨੂੰ ਮਾਂ ਕਹਿ ਦਿੰਦੀ, ਬੇਟਾ ਲੈ ਆਟਾ ਗੁਰਦੁਆਰੇ ਛੱਡ, ਉਹ ਸਾਡਾ ਨਹੀਂ ਹੈ, ਦੇ ਕੇ ਤੇ ਬੇਟਾ ਆ ਰਿਹਾ, ਪਰ ਉਹ ਦਿੱਤਾ ਮਾਂ ਨੇ ਹੈ, ਉਹਨੂੰ ਕਮਾਇਆ ਪਿਓ ਨੇ ਹੈ, ਤੇ ਉਸ ਤੋਂ ਬਾਅਦ ਕਿਸੇ ਹੋਰ ਨੇ ਉਹਦੇ ਵਿੱਚ ਮਿਹਨਤ ਕੀਤੀ ਹੈ। ਜੋ ਦਾਨ ਦੇ ਰਿਹਾ ਦੁਨੀਆਂ ਦੇ ਲੋਕ, ਉਹਨਾਂ ਦਾ ਆਪਣਾ ਨਹੀਂ, ਪਰ ਗੁਰੂ ਸਵਾਰਿਓ ਵਾਹਿਗੁਰੂ ਸਾਨੂੰ ਜੋ ਦਿੰਦਾ ਉਸ ਦਾ ਸਾਰਾ ਆਪਣਾ, ਉਹ ਨਿਜ ਪਤ ਹੈ, ਖੁਦ ਮਾਲਕ ਹੈ। ਜਿਹੜੀ ਵੀ ਚੀਜ਼ ਦਿੰਦਾ ਉਸ ਦੀ ਆਪਣੀ ਹੈ। ਬੰਦਾ ਅਗਰ ਕੁਛ ਦਿੰਦਾ ਹੋਏਗਾ, ਹੋ ਸਕਦਾ ਗੁਰੂ ਸਵਾਰਿਓ ਕਿਸੇ ਦਾ ਵੀ ਕੁਛ ਆਪਣਾ ਨਾ ਹੋਵੇ, ਕਿਉਂਕਿ ਸਾਨੂੰ ਜ਼ਮੀਨ ਜਾਇਦਾਦ ਮਿਲੀ ਪੁਰਖਿਆਂ ਨੇ ਦੇ ਦਿੱਤੀ, ਬਾਕੀ ਜੋ ਹੋਰ ਕੁਝ ਹੋਇਆ ਹੋ ਸਕਦਾ ਕਿਤੇ ਰਾਜ ਦਰਬਾਰੇ ਕਿਸੇ ਨੇ ਐਵੇਂ ਨਿਆਮਤਾਂ ਦੇ ਦਿੱਤੀਆਂ ਹੋਣ। ਬੜੀਆਂ ਚੀਜ਼ਾਂ ਐਸੀਆਂ ਨੇ ਜੋ ਬੰਦੇ ਨੇ ਆਪ ਨਹੀਂ ਜੇ ਕਮਾਈਆਂ, ਉਸ ਅਕਾਲ ਪੁਰਖ ਪਰਮਾਤਮਾ ਦੀਆਂ ਜੋ ਵੀ ਚੀਜ਼ਾਂ ਨੇ ਸਾਰੀ ਕਾਇਨਾਤ ਉਸੇ ਦੀ ਹੈ। ਇਸ ਲਈ ਜੋ ਕੁਝ ਉਹ ਦਿੰਦਾ ਉਹ ਫਿਰ ਆਪਣੀ ਮਰਜ਼ੀ ਦੇ ਨਾਲ ਦਿੰਦਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ, ਹੇ ਵਾਹਿਗੁਰੂ ਤੂੰ ਆਪਣੀਆਂ ਦਾਤਾਂ ਦਾ ਆਪ ਮਾਲਕ ਹੈ ਤੇ ਸਾਡੇ ਤੇ ਵੀ ਕਿਰਪਾ ਕਰ।
ਓਹ ਦਇਆਲ ਨਾਮ ਦੇਉ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ।
ਹੁਣ ਮਹਾਰਾਜ ਬੇਨਤੀ ਕਰ ਰਹੇ ਨੇ ਕਿ ਹੇ ਵਾਹਿਗੁਰੂ ਹੋ ਦਇਆਲ, ਕਿਰਪਾ ਕਰ, ਰਹਿਮਤ ਕਰ ਸਾਡੇ ਤੇ ਦਇਆਲ ਹੋ ਕੇ ਕਿਰਪਾ ਦੇ ਘਰ ਵਿੱਚ ਆ ਕੇ ਨਾਮ ਦੀ ਦਾਤ ਦੇ ਦੇ, ਕਿਉਂਕਿ ਹੋਰ ਕੁਝ ਅਗਰ ਮੰਗੀਏ ਤੇ ਉਹ ਸਾਰੀਆਂ ਚੀਜ਼ਾਂ ਫਨਾ ਹੋ ਜਾਣਗੀਆਂ, ਪਰ ਇੱਕ ਨਾਮ ਹੈ ਜੋ ਸਾਡੇ ਨਾਲ ਨਿਭੇਗਾ। ਕਿਉਂਕਿ ਗੁਰੂ ਸਵਾਰਿਓ ਜਦ ਅਸੀਂ ਉੱਥੇ ਜਾਂਦੇ ਹਾਂ ਨਾ ਦਰਗਾਹ ਵਿੱਚ ਰੱਬ ਦੀ, ਤੇ ਜਿਤਨੇ ਦੁਨੀਆਂ ਦੇ ਲੋਕ ਗਏ ਨੇ, ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਕਿਹਾ ਕਿ ਜਦੋਂ ਉਹ ਜਿਹੜਾ ਰਸਤਾ ਹੈ ਨਾ ਪਰਲੋਕ ਜਾਣ ਦਾ, ਦੇਖੋ ਸੁਖਮਨੀ ਪੜ੍ਹਦੇ ਹਾਂ ਪਰ ਸੁਖਮਨੀ ਬਾਣੀ 'ਚ ਪਰਲੋਕ ਦੀ ਗੱਲ ਵੀ ਹੈ, ਕਈ ਤਾਂ ਇਸੇ ਵਾਸਤੇ ਪੜ੍ਹਦੇ ਨੇ ਸਿਰਫ ਸੁੱਖ ਮਿਲੇ, ਪਰ ਪਰਲੋਕ ਜਾਣ ਦਾ ਰਸਤਾ ਵੀ ਉਹਦੇ 'ਚ ਦੱਸਿਆ ਹੈ। ਕਿਉਂ ਨਾਮ ਚਾਹੀਦਾ ਸਾਨੂੰ? ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਤੋਸਾ, ਜੇ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਘਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤਿਰਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਉੱਥੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾਂਦਿਆਂ ਉਸ ਰਾਹ ਵਿੱਚ ਉਸ ਰਸਤੇ 'ਚ ਨਾਮ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਮਹਾਰਾਜ ਨੇ ਕਿਹਾ ਕਿ ਹੇ ਪ੍ਰਮਾਤਮਾ ਕਿਰਪਾ ਕਰ, ਹੋਹ ਦਇਆਲ ਨਾਮ ਦੇਹ ਮੰਗਤ ਜਨ ਕੋ, ਮੇਰੇ ਵਰਗੇ ਮੰਗਤੇ ਨੂੰ ਵਾਹਿਗੁਰੂ ਕਿਰਪਾ ਕਰ, ਖੈਰ ਪਾ, ਨਾਮ ਦੀ ਦਾਤ ਦੇ ਦੇ, ਕਿਉਂਕਿ ਬਿਨਾਂ ਨਾਮ ਦੇ ਇਹ ਸਾਰੇ ਸੰਸਾਰ ਦੇ ਪਦਾਰਥ ਤੁੱਛ ਪ੍ਰਤੀਤ ਹੋਣਗੇ।
ਹਉਂ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟੋ।
ਮਹਾਰਾਜ ਕਹਿ ਰਹੇ ਨੇ ਹੇ ਪ੍ਰਮਾਤਮਾ, ਹੇ ਵਾਹਿਗੁਰੂ, ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਇਸ ਨਾਮ ਸਦਕੇ ਹੀ ਸਾਰੀ ਕਾਇਨਾਤ ਟਿਕੀ ਹੈ। ਨਾਮ ਨੂੰ ਜਿੰਨਾ ਮਰਜ਼ੀ ਸਧਾਰਨ ਲੋਕ ਸਮਝ ਲੈਣ, ਪਰ ਗੁਰੂ ਸਵਾਰਿਓ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਜੋ ਦੁਨੀਆਂ ਵੀ ਟਿਕੀ ਹੈ ਨਾ, ਇਹ ਨਾਮ ਦੇ ਸਦਕੇ ਹੀ ਟਿਕੀ ਹੈ। ਇਹ ਜੋ ਸੂਰਜ ਚੰਦਰਮਾ ਤਾਰੇ ਚੱਲ ਰਹੇ ਨੇ ਇਹ ਵੀ ਨਾਮ ਦੇ ਸਦਕੇ ਚੱਲ ਰਹੇ ਹਨ। ਇਹ ਜੋ ਦਿਨ ਰਾਤ ਬੜੇ ਸੁਚੱਜੇ ਢੰਗ ਨਾਲ ਆਉਂਦੇ ਨੇ, ਮੌਸਮ ਹਰ ਵਾਰ ਬੜੇ ਢੰਗ ਦੇ ਨਾਲ ਬਦਲਦੇ ਨੇ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਗੁਰੂ ਸਵਾਰਿਓ ਜਿਹੜਾ ਇਹਨੂੰ ਚਲਾ ਰਿਹਾ। ਇਸ ਕਾਇਨਾਤ ਉੱਤੇ ਕਰਤੇ ਪੁਰਖ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਜੋ ਕੁਝ ਹੁੰਦਾ ਪਿਆ ਉਹ ਸਾਰੀ ਸ੍ਰਿਸ਼ਟੀ ਕੇਵਲ ਤੇ ਕੇਵਲ ਇਸ ਨਾਮ ਦੇ ਆਸਰੇ ਹੈ। ਇਸ ਲਈ ਮਹਾਰਾਜ ਫਰਮਾ ਰਹੇ ਨੇ, ਹੇ ਵਾਹਿਗੁਰੂ ਕਿਰਪਾ ਕਰ, ਇਸ ਨਾਮ ਤੋਂ ਇਲਾਵਾ ਹੋਰ ਸੰਸਾਰ ਵਿੱਚ ਕੁਝ ਨਹੀਂ, ਕਿਉਂਕਿ ਮੈਂ ਇਸ ਲਈ ਤੇਰੇ ਇਸ ਨਾਮ ਤੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਇਸੇ ਦੇ ਨਾਲ ਸਭ ਕੁਝ ਸੰਸਾਰ ਵਿੱਚ ਹੁੰਦਾ, ਇਸੇ ਨਾਮ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ।
ਕਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ।
ਇਸ ਦੁਨੀਆਂ ਉੱਤੇ ਜੋ ਕੁਝ ਵੀ ਕਰਨ ਕਾਰਨ ਹੈ, ਕਰਨ ਵਾਲਾ ਔਰ ਕੰਮ ਕਰਨ ਦਾ ਕਾਰਨ, ਮਹਾਰਾਜ ਕਹਿੰਦੇ ਨੇ ਦੋਨੋਂ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਅਸੀਂ ਜੋ ਵੀ ਕਰਦੇ ਹਾਂ, ਕਰਦੇ ਅਸੀਂ ਹਾਂ, ਪਰ ਕਾਰਨ ਕੋਈ ਹੋਰ ਹੈ। ਅਸੀਂ ਦੁਕਾਨ ਤੇ ਜਾਈਏ, ਆਫਿਸ ਜਾਈਏ, ਖੇਤਾਂ ਵਿੱਚ ਜਾਈਏ, ਜਾਵਾਂਗੇ ਅਸੀਂ, ਪਰ ਕਾਰਨ ਹੈ ਪਿੱਛੇ ਪਰਿਵਾਰ, ਘਰ ਦਾ ਟੱਬਰ, ਉਹ ਸਾਰਾ ਪਾਲਣਾ, ਉਹਨਾਂ ਨੂੰ ਰਿਜ਼ਕ ਦੇਣਾ। ਅਸੀਂ ਕੋਈ ਕੰਮ ਕਰਦੇ ਹਾਂ, ਕਾਰਨ ਕੋਈ ਹੋਰ ਹੈ। ਕਿਸੇ ਨੇ ਨੌਕਰ ਰੱਖਿਆ, ਕਾਰਨ ਕੋਈ ਹੋਰ ਹੈ। ਇੱਕ ਹੋਰ ਉਦਾਹਰਣ ਦਿਆਂ, ਗੁਰੂ ਸਾਹਿਬ ਬੈਂਕ ਵਿੱਚ ਕੈਸ਼ੀਅਰ ਬੈਠਾ ਹੁੰਦਾ, ਉਹ ਨੋਟ ਗਿਣ ਰਿਹਾ, ਹੁਣ ਨੋਟ ਉਹ ਗਿਣ ਰਿਹਾ ਪਰ ਉਹਦੇ ਨਹੀਂ ਹਨ, ਕਾਰਨ ਕੋਈ ਹੋਰ ਹੈ, ਕਿਸੇ ਹੋਰ ਦੇ ਨੇ ਉਹ ਗਿਣਦਾ ਪਿਆ, ਸਰਕਾਰ ਦੇ ਨੇ ਜਾਂ ਲੋਕਾਂ ਦੇ ਨੇ, ਜਿਸ ਦੇ ਵੀ ਹੋਣ, ਉਹਦੇ ਆਪਣੇ ਨਹੀਂ। ਪਰ ਇਹਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਕਹਿ ਰਹੇ ਨੇ, ਧਰਮ ਦਾ ਸਿਧਾਂਤ ਜਿਹੜਾ ਹੈ ਉਹਦੇ 'ਚ ਕਰਨ ਅਤੇ ਕਾਰਨ ਇੱਕੋ ਹੀ ਪਰਮਾਤਮਾ ਹੈ। ਬਾਣੀ ਕਹਿੰਦੀ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਸਾਹਿਬ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਕਰਨ ਵੀ ਆਪ ਹੈ ਅਤੇ ਕਾਰਨ ਵੀ ਆਪ ਹੈ, ਕੰਮ ਕਰਨ ਵਾਲਾ ਵੀ ਖੁਦ ਹੈ ਅਤੇ ਕੰਮ ਕਰਨ ਦੀ ਵਜ੍ਹਾ, ਕੰਮ ਕਰਨ ਦਾ ਕਾਰਨ ਉਹ ਅਕਾਲ ਪੁਰਖ ਆਪ ਹੀ ਹੈ। ਇਸ ਲਈ ਮਹਾਰਾਜ ਨੇ ਕਿਹਾ, ਹੇ ਵਾਹਿਗੁਰੂ ਤੂੰ ਸਾਰੇ ਸੰਸਾਰ ਦਾ ਕਰਤਾ ਹੈ, ਸਾਰੇ ਸੰਸਾਰ ਵਿੱਚ ਜਿਤਨੇ ਕਰਮ ਹੋ ਰਹੇ ਨੇ ਉਹਨਾਂ ਦਾ ਸਭਨਾਂ ਦਾ ਕਾਰਨ ਕੇਵਲ ਤੂੰ ਆਪ ਹੈ। ਇਸ ਲਈ ਤੂੰ ਰਹਿਮਤ ਕਰ, ਤੇਰੇ ਤੋਂ ਇਲਾਵਾ ਇਸ ਸੰਸਾਰ ਵਿੱਚ ਦੂਜਾ ਹੋਰ ਕੋਈ ਨਹੀਂ, ਇਸ ਲਈ ਮੈਂ ਕੇਵਲ ਤੇਰੇ ਤੋਂ ਮੰਗਣਾ ਹੈ।
ਰਹਾਉ ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ।
ਮਹਾਰਾਜ ਬੇਨਤੀ ਕਰ ਰਹੇ ਨੇ, ਪ੍ਰਮਾਤਮਾ ਬੜੇ ਹੀ ਚੱਕਰ ਲਾਏ ਨੇ, ਬੜੇ ਫੇਰ ਹੋ ਗਏ, ਪਰ ਮੇਰੇ ਵਰਗੇ ਨਿਮਾਣੇ ਗਰੀਬ ਨੂੰ ਕੁਛ ਨਹੀਂ ਮਿਲਿਆ, ਅਤੇ ਹੁਣ ਕਿਰਪਾ ਕਰ, ਕਿਉਂਕਿ ਕਈ ਜਨਮਾਂ ਤੋਂ ਇਹ ਇਨਸਾਨ ਇਸ ਸੰਸਾਰ ਵਿੱਚ ਆਉਂਦਾ ਰਿਹਾ, ਪਰ ਵਾਹਿਗੁਰੂ ਨਾਮ ਦੀ ਦਾਤ ਨਹੀਂ ਅਜੇ ਤੱਕ ਮਿਲੀ। ਤੂੰ ਕਿਰਪਾ ਕਰ, ਜੇ ਕਿਤੇ ਨਾਮ ਦੀ ਖੈਰ ਪਾ ਦੇ ਤਾਂ ਫਿਰ ਤੇਰੀ ਅਪਾਰ ਰਹਿਮਤ ਹੋ ਸਕਦੀ, ਕਿਉਂਕਿ ਨਾਮ ਦੀ ਦਾਤ ਪਰਮਾਤਮਾ ਦਏਗਾ ਹੀ ਕਿਰਪਾ ਕਰਕੇ, ਕਿਰਪਾ ਤੋਂ ਬਿਨਾਂ ਉਹ ਨਾਮ ਦੀ ਦਾਤ ਨਹੀਂ ਦਿੰਦਾ। ਜਦੋਂ ਤੱਕ ਪ੍ਰਸੰਨ ਨਾ ਹੋਵੇ, ਖੁਸ਼ ਨਾ ਹੋਵੇ, ਉਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਨਾਮ ਦੀ ਦਾਤ ਨਹੀਂ ਦਿੰਦਾ।
ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ।
ਸਾਹਿਬ ਕਹਿ ਰਹੇ ਨੇ, ਹੇ ਵਾਹਿਗੁਰੂ ਦਿਆਲੂ ਹੋ ਅਤੇ ਆਪਣੇ ਦਰਸ਼ਨ ਦੀਦਾਰੇ ਬਖਸ਼ ਦੇ। ਵੇਖੋ, ਨਾਮ ਦੀ ਦਾਤ ਮੰਗਦਿਆਂ ਮੰਗਦਿਆਂ ਇੱਥੇ ਆਣ ਕੇ ਹੁਣ ਕਿਹਾ ਹੈ ਦਰਸ਼ਨ ਦੀ ਦਾਤ ਦੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਨਿਯਮ ਹੈ, ਉਹ ਜਦੋਂ ਰਹਿਮਤ ਕਰਦਾ ਹੈ ਅਤੇ ਫਿਰ ਆਪਣੇ ਪਿਆਰਿਆਂ ਨੂੰ ਆਪਣੇ ਦੀਦਾਰ ਕਰਵਾ ਦਿੰਦਾ ਹੈ, ਕਿਉਂਕਿ ਫਿਰ ਜਦੋਂ ਦਰਸ਼ਨ ਹੋ ਜਾਣ ਉਸ ਤੋਂ ਬਾਅਦ ਤਾਂ ਫਿਰ ਇਨਸਾਨ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਦੀ ਰਹਿਮਤ, ਵਾਹਿਗੁਰੂ ਦੀ ਰਹਿਮਤ ਤੋਂ ਬਾਅਦ ਫਿਰ ਹੋਰ ਕੋਈ ਚੀਜ਼ ਬਾਕੀ ਬਚਦੀ ਨਹੀਂ, ਕਿਉਂਕਿ ਰੱਬ ਦੇ ਦਰਸ਼ਨ ਹੋ ਗਏ, ਮਾਨੋ ਸਭ ਕੁਝ ਪ੍ਰਾਪਤ ਹੋ ਗਿਆ, ਉਸ ਦੀਆਂ ਸਾਰੀਆਂ ਰਹਿਮਤਾਂ ਮਿਲ ਜਾਂਦੀਆਂ ਹਨ।
ਭਨਕ ਨਾਨਕ ਭਰਮ ਪੱਟ ਖੁੱਲੇ ਗੁਰ ਪ੍ਰਸਾਦੀ ਜਾਣਿਆ।
ਪਰ ਇਹ ਜੋ ਨਾਮ ਦੀ ਦਾਤ ਪ੍ਰਾਪਤ ਕਰਨ ਦੀ ਵਿਧੀ ਹੈ ਨਾ, ਇਹ ਸਾਰਿਆਂ ਨੂੰ ਪਤਾ ਨਹੀਂ ਲੱਗਦੀ, ਕਿਉਂਕਿ ਉੱਤੇ ਭਰਮ ਦਾ ਪੜਦਾ ਪਿਆ। ਹਰ ਬੰਦੇ ਨੂੰ ਇਹ ਭਰਮ ਹੈ ਕਿ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਵਸਤੂ ਦਾ ਜਾਂ ਕਿਸੇ ਵਿਅਕਤੀ ਦਾ ਸਨਮਾਨ ਹੈ ਉਹ ਕਰਨਾ। ਬੜੀ ਇੱਕ ਮਾੜੀ ਰਵਾਇਤ ਸੰਸਾਰ ਵਿੱਚ ਚੱਲਦੀ ਹੈ, ਇਨਸਾਨ ਮੰਨਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਹੈ, ਪੂਜਦਾ ਅਕਾਲ ਪੁਰਖ ਵਾਹਿਗੁਰੂ ਨੂੰ ਹੈ, ਪਰ ਜੇ ਕਿਤੇ ਰਸਤੇ ਵਿੱਚ ਪੀਰ ਦੀ ਕਬਰ ਆ ਗਈ ਉੱਥੇ ਵੀ ਸਿਰ ਝੁਕਾ ਦਿੰਦਾ, ਕਿਤੇ ਕੋਈ ਮੜੀਆਂ ਵਾਲਾ ਆ ਗਿਆ ਉਹਦੇ ਵੀ ਅੱਗੇ ਸਿਰ ਝੁਕਾ ਦਿੰਦਾ। ਗੁਰੂ ਸਵਾਰਿਓ, ਪਿਤਾ ਦਾ ਸਤਿਕਾਰ ਪਿਤਾ ਦਾ ਹੀ ਹੈ, ਉਹਦੀ ਬਰਾਬਰੀ ਕਿਸੇ ਹੋਰ ਨਾਲ ਨਹੀਂ ਹੋ ਸਕਦੀ। ਲੱਖ ਤਾਏ ਚਾਚੇ ਮਾਮੇ ਮਾਸੀਆਂ ਹੋਣ, ਜਿਤਨੇ ਵੀ ਹੋਰ ਰਿਸ਼ਤੇਦਾਰ, ਕਈ ਵਾਰੀ ਪਿਤਾ ਦਾ ਦੋਸਤ ਵੀ ਹੋਵੇ ਉਹਨੂੰ ਕਹੀਦਾ ਤੂੰ ਵੀ ਮੇਰੇ ਪਿਓ ਵਰਗਾ, ਪਰ ਪਿਓ ਤੇ ਨਹੀਂ ਨਾ ਬਣ ਸਕਦਾ। ਇਸ ਲਈ ਸੰਸਾਰ ਵਿੱਚ ਜੇ ਸਿਰ ਝੁਕੇ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ, ਬਾਕੀ ਕਿਸੇ ਦੇ ਅੱਗੇ ਨਹੀਂ। ਜੇ ਇਸੇ ਤਰ੍ਹਾਂ ਕਿਸੇ ਦੇ ਅੱਗੇ ਵੀ ਝੁਕ ਗਿਆ ਤੇ ਸਮਝੋ ਸਾਡੇ ਵੀ ਮਨਾਂ ਤੇ ਭਰਮ ਦਾ ਪਰਦਾ ਪਿਆ, ਅਸੀਂ ਜਣੇ ਖਣੇ ਨੂੰ ਐਵੇਂ ਪਿਓ ਨਾ ਬਣਾਈ ਜਾਈਏ। ਹਰ ਕੋਈ ਬੰਦਾ ਵਾਹਿਗੁਰੂ ਨਹੀਂ ਬਣ ਸਕਦਾ, ਹਰ ਕੋਈ ਵਿਅਕਤੀ ਗੁਰੂ ਨਹੀਂ ਬਣ ਸਕਦਾ। ਜੇ ਕੋਈ ਕਿਸੇ ਵਿੱਚ ਤਾਬ ਹੋਵੇ, ਤਾਕਤ ਹੋਵੇ, ਸਮਰੱਥਾ ਤੇ ਹੋਵੇ ਇਤਨਾ ਕੁਝ ਕਰਨ ਦੀ, ਗੁਰੂ ਸਵਾਰਿਓ ਕੋਈ ਘਰੋਂ ਤੇ ਬਾਹਰ ਨਿਕਲਿਆ ਨਹੀਂ, ਮਰਨ ਤੋਂ ਬਾਅਦ ਉਹਦੀ ਕਬਰ ਬਣਾ ਦਿੱਤੀ ਤੇ ਜੀ ਬੜਾ ਪੂਜਦੇ ਹਾਂ, ਜੀ ਬੜਾ ਮਹਾਨ ਸੀ, ਐਵੇਂ ਚਾਦਰਾਂ ਚੜ੍ਹੀਆਂ ਜਾ ਰਹੀਆਂ ਨੇ, ਤੇ ਸਿੱਖ ਹੋ ਕੇ ਚਲੋ ਜਿਨ੍ਹਾਂ ਦੀਆਂ ਉਹ ਕਬਰਾਂ ਹਨ ਉਹ ਤੇ ਮੰਨਣ ਉਹਨਾਂ ਨੂੰ, ਪਰ ਸਿੱਖ ਹੋ ਕੇ ਜਿਹਨੂੰ ਇਹ ਕਿਹਾ ਗਿਆ ਹੋਵੇ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੇ ਉਹ ਗ੍ਰੰਥ ਤੇ ਇਸ ਸਿਧਾਂਤ ਨੂੰ ਮੰਨਣ ਤੋਂ ਬਾਅਦ ਵੀ ਇਨਸਾਨ ਅਗਰ ਇਹ ਸੋਚੇ ਕਿ ਨਹੀਂ ਜੀ ਕੋਈ ਨਹੀਂ ਕਿਸੇ ਦਾ ਸਤਿਕਾਰ ਕਰਨਾ, ਸਤਿਕਾਰ ਇੱਕ ਆਪਣੀ ਜਗ੍ਹਾ ਹੈ, ਲੇਕਿਨ ਗੁਰੂ ਸਵਾਰਿਓ ਆਪਣਾ ਇਸ਼ਟ ਮੰਨਣਾ, ਜਨਮਦਾਤਾ ਮੰਨਣਾ, ਵਿਧਾਤਾ ਮੰਨਣਾ, ਸਾਡੇ ਕਰਮਾਂ ਨੂੰ ਬਣਾਉਣ ਵਾਲਾ, ਸਾਡੀ ਰਹਿਮਤ ਕਰਨ ਵਾਲਾ ਸਾਡੇ ਤੇ, ਉਹ ਕੇਵਲ ਅਕਾਲ ਪੁਰਖ ਵਾਹਿਗੁਰੂ, ਉਹਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦੇ ਸਕਦੇ।
ਗੁਰ ਪ੍ਰਸਾਦੀ ਜਾਣਿਆ,
ਤੇ ਹੁਣ ਇਹ ਜਿਹੜੀ ਅਵਸਥਾ ਹੈ ਕਿ ਸਾਡਾ ਦਾਤਾ ਵਾਹਿਗੁਰੂ ਹੈ, ਇਹ ਗੁਰੂ ਕੋਲੋਂ ਜਾਣਿਆ ਜਾਂਦਾ ਹੈ। ਬਾਣੀ ਦੇ ਜ਼ਰੀਏ ਅਸੀਂ ਸਮਝਦੇ ਹਾਂ ਕਿ ਸਾਨੂੰ ਬਣਾਉਣ ਵਾਲਾ, ਸਾਨੂੰ ਸੰਸਾਰ ਵਿੱਚ ਭੇਜਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ।
ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮੰਨਿਆ।
ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਅਸੀਂ ਇਹ ਜਾਣ ਲਈਏ ਕਿ ਸਾਨੂੰ ਵਾਹਿਗੁਰੂ ਨੇ ਇਹ ਜੀਵਨ ਦਿੱਤਾ, ਤੇ ਫਿਰ ਉਹਦੇ ਨਾਲ ਲਿਵ ਜੁੜ ਜਾਂਦੀ ਹੈ, ਤੇ ਜਦੋਂ ਲਿਵ ਜੁੜ ਜਾਏ ਨਾ ਗੁਰੂ ਸਵਾਰਿਓ, ਫਿਰ ਸਾਰੀਆਂ ਰਹਿਮਤਾਂ ਆਪੇ ਆਉਂਦੀਆਂ ਨੇ, ਕਿਉਂਕਿ ਬਾਣੀ ਕਹਿੰਦੀ ਹੈ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਉਸ ਲਿਵ ਦੇ ਬਿਨਾਂ ਇਹ ਜੀਵਨ ਐਵੇਂ ਵਿਅਰਥ ਪ੍ਰਤੀਤ ਹੁੰਦਾ ਹੈ। ਇਸ ਕਰਕੇ ਅਸੀਂ ਇਹ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਖਲੋਈਏ ਤੇ ਨਾਮ ਦੀ ਦਾਤ ਮੰਗੀਏ, ਪਰਮਾਤਮਾ ਤੇਰੇ ਦਰ ਦੇ ਭਿਖਾਰੀ ਹਾਂ, ਸਾਡੀ ਝੋਲੀ ਵਿੱਚ ਨਾਮ ਦੀ ਖੈਰ ਪਾ ਦੇ, ਜਿਵੇਂ ਬਾਬਾ ਫਰੀਦ ਸਾਹਿਬ ਨੇ ਮੰਗਿਆ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਹੈ ਖੈਰ ਦੀਜੈ ਬੰਦਗੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਭਿਖਾਰੀ ਬਣ ਕੇ ਉਹਦੇ ਦਰੋਂ ਨਾਮ ਦੀ ਦਾਤ ਮੰਗੀਏ। ਤੇ ਗੁਰੂ ਸਵਾਰਿਓ ਪਾਵਨ ਵਾਕ ਦੀ ਵਿਚਾਰ ਤੋਂ ਉਪਰੰਤ ਆਓ, ਜੋ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਵਿਚਾਰ ਪ੍ਰਾਰੰਭ ਹੈ, ਉਸ ਵਿਚਾਰ ਦੇ ਨਾਲ ਵੀ ਜੁੜਨ ਦਾ ਯਤਨ ਕਰੋ ਜੀ।
ਟੋਡੀ ਮਹੱਲਾ ਪੰਜਵਾ,
ਟੋਡੀ ਰਾਗ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਬਚਨ ਹਨ।
ਮਾਨੁਖ ਬਿਨ ਬੂਝੇ ਬਿਰਥਾ ਆਇਆ,
ਇਹ ਜੋ ਜੀਵਨ ਮਿਲਿਆ ਨਾ ਇਹਨੂੰ ਮਨੁੱਖਾ ਜੀਵਨ ਕਹਿੰਦੇ ਨੇ, ਤੇ ਮਨੁੱਖ ਲਫ਼ਜ਼ ਬਣਿਆ ਹੈ ਮਾਨਵ ਤੋਂ, ਤੇ ਮਾਨਵ ਦਾ ਮਤਲਬ ਮਾਨਵਤਾ, ਜਿਹਦੇ ਅੰਦਰ ਬਰਾਬਰਤਾ ਦੀ ਔਰ ਆਪਣੇ ਵਰਗਿਆਂ ਦੇ ਲਈ, ਆਪਣੇ ਤੋਂ ਛੋਟਿਆਂ ਲਈ ਪ੍ਰੇਮ ਦੀ ਭਾਵਨਾ ਹੋਵੇ, ਉਹਨੂੰ ਅਸੀਂ ਮਾਨਵ ਕਹਿੰਦੇ ਹਾਂ, ਮਨੁੱਖ ਕਹਿੰਦੇ ਹਾਂ। ਤੇ ਜੇ ਇਸ ਗੱਲ ਨੂੰ ਸਮਝਿਆ ਹੀ ਨਾ ਹੋਵੇ ਕਿ ਮੈਂ ਕਾਹਦੇ ਲਈ ਸੰਸਾਰ ਵਿੱਚ ਆਇਆ ਹਾਂ, ਗੁਰੂ ਸਵਾਰਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਯਾਦ ਕਰਵਾਇਆ ਦੁਨੀਆਂ 'ਚ ਬੰਦਾ ਕਿਉਂ ਆਇਆ, ਉਹਨਾਂ ਨੇ ਚੇਤੇ ਕਰਾਇਆ ਹਰ ਜੀਵਾਤਮਾ ਨੂੰ। ਕਹਿੰਦੇ ਨੇ ਅਸਨ ਬਸਨ ਸੰਗ ਲੀਨੇ ਔਰ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਗੁਰੂ ਆਰਾਧ ਹੈ। ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕਹਿੰਦੇ ਹੇ ਇਨਸਾਨ, ਜਦੋਂ ਤੂੰ ਆਇਆ ਦੁਨੀਆਂ ਵਿੱਚ ਆਪਣੀ ਕਿਸਮਤ ਲਿਖਵਾ ਕੇ, ਤੇ ਉਸ ਤੋਂ ਬਾਅਦ ਤੂੰ ਇਹ ਸੰਕਲਪ ਕੀਤਾ, ਉੱਥੇ ਪ੍ਰਣ ਕੀਤਾ, ਵਾਅਦਾ ਕੀਤਾ ਪ੍ਰਮਾਤਮਾ ਨਾਲ ਕਿ ਅਸਨ ਬਸਨ ਸੰਗ ਲੀਨੇ ਔਰ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਗੁਰੂ ਆਰਾਧ ਹੈ। ਕਹਿੰਦੇ ਮੈਂ ਜਨਮ ਲੈ ਕੇ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਆਰਾਧਨਾ ਕਰਾਂਗਾ। ਹੋਇਆ ਕਿ ਬੰਦਾ ਜਦੋਂ ਦੁਨੀਆਂ 'ਚ ਆਇਆ, ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਪ੍ਰਮ ਭ੍ਰਮਤ ਅਸਾਧ ਹੈ, ਸੰਸਾਰ ਵਿੱਚ ਆਣ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਏ। ਸੰਸਾਰ ਦੇ ਮਾਇਆਵੀ ਪਦਾਰਥਾਂ ਵਿੱਚ ਇਨਸਾਨ ਫਸ ਗਿਆ, ਜਦੋਂ ਉਹਦੇ ਵਿੱਚ ਫਸਿਆ ਤੇ ਪ੍ਰਮਾਤਮਾ ਨੂੰ ਭੁੱਲ ਕੇ, ਤੇ ਫਿਰ ਤੇ ਗੁਰੂ ਸਵਾਰਿਓ ਉਸ ਦੀ ਰਸਵਾਈ ਪ੍ਰਾਪਤ ਹੋਣੀ ਹੁੰਦੀ ਹੈ। ਇਸ ਲਈ ਮਹਾਰਾਜ ਨੇ ਕਿਹਾ ਮਾਨੁੱਖ ਬਿਨ ਬੂਝੇ ਬਿਰਥਾ ਆਇਆ, ਅਗਰ ਨਹੀਂ ਬੁੱਝਿਆ ਨਾਮ ਨੂੰ, ਨਹੀਂ ਬੁੱਝਿਆ ਜੀਵਨ ਦੇ ਮਕਸਦ ਨੂੰ, ਤੇ ਇੱਥੇ ਆਉਣਾ ਔਰ ਇਹ ਸਾਰੇ ਦਾ ਸਾਰਾ ਜੀਵਨ ਐਵੇਂ ਵਿਅਰਥ ਚਲਾ ਜਾਏਗਾ, ਸਾਨੂੰ ਇਸ ਜੀਵਨ ਦੀ ਕਦਰ ਪਾਉਣੀ ਪਏਗੀ। ਗੁਰੂ ਸਵਾਰਿਓ ਕਬੀਰ ਜੀ ਨੇ ਬੜਾ ਖੂਬਸੂਰਤ ਇੱਕ ਪ੍ਰਮਾਣ ਦਿੱਤਾ। ਉਹ ਤੁਰੇ ਜਾ ਰਹੇ ਸਨ ਤੇ ਜਾਂਦਿਆਂ ਜਾਂਦਿਆਂ ਬਾਜ਼ਾਰ ਵਿੱਚ ਰੁਕ ਗਏ। ਕੀ ਵੇਖਦੇ ਨੇ, ਆ ਬਰਸਾਤਾਂ ਦੇ ਦਿਨਾਂ ਵਿੱਚ ਇੱਕ ਘੁਮਿਆਰ ਆਪਣੇ ਖੋਤੇ ਦੇ ਨਾਲ ਹੀ, ਉਹਨੂੰ ਉਸ ਦਿਨ ਮਜ਼ਦੂਰੀ ਨਹੀਂ ਸੀ ਮਿਲੀ, ਕੰਮ ਨਹੀਂ ਸੀ ਮਿਲਿਆ, ਬਰਸਾਤਾਂ 'ਚ ਕੰਮ ਘੱਟ ਜਾਂਦੇ ਨੇ, ਅਤੇ ਉਹ ਐਵੇਂ ਵਾਪਸ ਆਉਂਦਿਆਂ ਉਹਦੇ ਗਲੇ ਵਿੱਚ ਇੱਕ ਹੀਰਾ ਉਹ ਟੰਗਿਆ ਹੋਇਆ ਸੀ ਧਾਗੇ ਨਾਲ ਬੰਨ ਕੇ ਖੋਤੇ ਦੇ ਗਲੇ 'ਚ। ਉਹ ਆ ਕੇ ਸ਼ਾਹੂਕਾਰ ਕੋਲੋਂ ਅੱਜ ਦਾ ਰਾਸ਼ਨ ਲੈਣ ਲੱਗਾ, ਕਹਿਣ ਲੱਗੇ ਵੀ ਅੱਜ ਦਾ ਮੈਨੂੰ ਰਾਸ਼ਨ ਦੇ ਦੇ, ਪੈਸੇ ਭਾਵੇਂ ਮੈਨੂੰ ਨਹੀਂ ਮਿਲੇ ਮੈਂ ਫਿਰ ਉਤਾਰ ਦਿਆਂਗਾ। ਕਹਿੰਦੇ ਤੇਰਾ ਪੁਰਾਣਾ ਬੜਾ ਉਧਾਰ ਹੈ, ਅੱਜ ਮੈਂ ਨਹੀਂ ਦੇ ਸਕਦਾ। ਅਚਾਨਕ ਉਹ ਦੁਕਾਨਦਾਰ ਦੀ ਨਜ਼ਰ ਪੈਂਦੀ ਹੈ ਵੀ ਆਹ ਪੱਥਰ ਬੜਾ ਚਮਕ ਰਿਹਾ, ਖੋਤੇ ਦੇ ਗਲ 'ਚ ਪਾਇਆ, ਇਹ ਮੈਨੂੰ ਦੇ ਦੇ। ਕਹਿੰਦੇ ਵੀ ਦੇ ਤਾਂ ਦਿਆਂਗਾ, ਸੋਹਣਾ ਬੜਾ, ਮੈਨੂੰ ਇਹਦੇ ਬਦਲੇ ਕੁਝ। ਕਹਿੰਦੇ ਚੱਲ ਅੱਜ ਦਾ ਆਟਾ ਦੋ ਸਿਰ ਮੈਂ ਤੈਨੂੰ ਉਹ ਦੇ ਦਿੰਦਾ। ਹੁਣ ਕਬੀਰ ਸਾਹਿਬ ਇਹ ਵੇਖ ਰਹੇ ਨੇ ਵੀ ਹੱਟੀ 'ਤੇ ਆਟੇ ਦੇ ਬਦਲੇ ਵਿੱਚ ਹੀਰਾ ਵਿਕ ਰਿਹਾ, ਅਤੇ ਬੜੇ ਕਮਾਲ ਦੇ ਉਹਨਾਂ ਬਚਨ ਲਿਖੇ। ਕਹਿੰਦੇ ਕਬੀਰ ਏਕ ਅਚੰਭਵ ਦੇਖਿਆ, ਅਚੰਭਵ ਹੈਰਾਨੀ ਦੀ ਗੱਲ ਵੇਖੀ ਵੀ ਹੀਰਾ ਤੇ ਜੌਹਰੀ ਦੀ ਦੁਕਾਨ ਤੇ ਵਿਕਣਾ ਚਾਹੀਦਾ ਨਾ, ਰਾਸ਼ਨ ਦੀ ਹੱਟੀ ਤੇ ਵਿਕਦਾ ਪਿਆ। ਕਬੀਰ ਏਕ ਅਚੰਭਵ ਦੇਖਿਆ, ਹੀਰਾ ਹਾਟ ਵਿਕਾਏ, ਬਨਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਕਹਿੰਦੇ ਹੁਣ ਕੌਡੀਆਂ ਦੇ ਭਾਅ, ਉਸ ਵੇਲੇ ਆਟਾ ਹੋਏਗਾ ਕੌਡੀਆਂ ਦੇ ਭਾਅ ਵਿਕਦਾ ਹੋਣਾ, ਤੇ ਉਸ ਭਾਅ ਹੀਰਾ ਵਿਕਦਾ ਪਿਆ। ਤੇ ਗੁਰੂ ਸਵਾਰਿਓ, ਜ਼ਿੰਦਗੀ ਜਿਹੜੀ ਹੈ ਨਾ ਇਹ ਹੀਰੇ ਵਰਗੀ ਹੀ ਹੈ, ਕਿਉਂਕਿ ਅਸੀਂ ਇਹਨੂੰ ਐਵੇਂ ਕੌਡੀਆਂ ਦੇ ਭਾਅ ਗਵਾ ਦਈਏ। ਤੇ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ, ਕਹਿਣ ਲੱਗੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੇ ਇਨਸਾਨ, ਤੇਰਾ ਜੀਵਨ ਵੀ ਹੀਰੇ ਵਰਗਾ ਹੈ, ਕਿਤੇ ਇਹ ਤਾਂ ਨਹੀਂ ਕਿ ਭੁਲੇਖੇ ਵਿੱਚ ਤੂੰ ਵੀ ਇਹਨੂੰ ਕੌਡੀਆਂ ਦੇ ਭਾਅ ਐਵੇਂ ਵੇਚ ਜਾਏ। ਸੰਸਾਰ ਦੇ ਵਿੱਚ ਆਣ ਕੇ ਕਦੀ ਭਗਤੀ, ਸਤਸੰਗਤ, ਸੇਵਾ, ਸਿਮਰਨ ਇਹ ਜ਼ਰੂਰ ਕਰਨਾ ਚਾਹੀਦਾ, ਨਹੀਂ ਤੇ ਦੁਨੀਆਂ 'ਚ ਆ ਕੇ ਐਵੇਂ ਚਲੇ ਜਾਵਾਂਗੇ ਸੰਸਾਰ ਤੋਂ, ਲੋਕ ਯਾਦ ਨਹੀਂ ਜੇ ਰੱਖਣਗੇ। ਪੁਰਾਣਾ ਇਤਿਹਾਸ ਤੁਸੀਂ ਪੜ੍ਹ ਕੇ ਵੇਖ ਲਓ, ਜਾਂ ਤਾਂ ਬਹੁਤਾ ਜ਼ੁਲਮ ਕਰਨ ਵਾਲੇ ਲੋਕ ਇਤਿਹਾਸ ਵਿੱਚ ਆਏ ਨੇ, ਜਾਂ ਨਾਮ ਜਪਣ ਵਾਲੇ ਆਏ ਨੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਿਨਾਂ ਸਿਮਰਨ ਦੇ, ਬਿਨਾਂ ਭਗਤੀ ਦੇ, ਬਿਨਾਂ ਨਾਮ ਜਪਿਆਂ ਇਤਿਹਾਸਕਾਰ ਜਿਹੜੇ ਨੇ ਨਾ ਉਹ ਲਿਖਦੇ ਹੀ ਨਹੀਂ, ਭਾਵੇਂ ਜੋ ਮਰਜ਼ੀ ਸੰਸਾਰ ਵਿੱਚ ਕੀਤਾ, ਭਾਵੇਂ ਕੁਝ ਵੀ ਕੀਤਾ ਹੋਵੇ। ਇੱਕ ਹੋਰ ਭੁਲੇਖਾ ਜੇ ਦੁਨੀਆਂਦਾਰਾਂ ਨੂੰ, ਕਹਿੰਦੇ ਜੀ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ। ਠੀਕ ਹੈ, ਨਹੀਂ ਕਰਦੇ, ਇਹ ਤਾਂ ਚੰਗੀ ਗੱਲ ਹੈ, ਪਰ ਵਾਹਿਗੁਰੂ ਤੇ ਤਾਂ ਖੁਸ਼ ਹੋਏਗਾ ਨਾ ਜਦ ਕਿਸੇ ਦਾ ਚੰਗਾ ਕਰੇਗਾ। ਬੁਰਾ ਨਹੀਂ ਕੀਤਾ, ਇਹ ਕੋਈ ਵੱਡੀ ਗੱਲ ਨਹੀਂ। ਕਹਿੰਦੇ ਜੀ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਦਾ। ਠੀਕ ਹੈ ਭਾਈ, ਬਹੁਤ ਵਧੀਆ, ਪਰ ਵਾਹਿਗੁਰੂ ਤੇ ਤਾਂ ਖੁਸ਼ ਹੋਏਗਾ ਨਾ ਜੇ ਕਿਤੇ ਕਿਸੇ ਨੂੰ ਤੂੰ ਦੋ ਬੋਲ ਚੰਗੇ ਬੋਲ ਦੇ, ਕਿਸੇ ਨੂੰ ਕੋਈ ਗੱਲ ਚੰਗੀ ਸਮਝਾ ਦੇ। ਕਈ ਇਨਸਾਨ ਕਹਿੰਦੇ ਨੇ ਮੈਂ ਕਿਸੇ ਦਾ ਮਾੜਾ ਨਹੀਂ ਜੀ ਕਰਦਾ। ਬਹੁਤ ਵਧੀਆ ਭਾਈ, ਮੁਬਾਰਕ ਹੈ, ਕਿਸੇ ਦਾ ਮਾੜਾ ਨਹੀਂ ਕੀਤਾ, ਚੰਗੀ ਗੱਲ ਹੈ, ਪਰ ਵਾਹਿਗੁਰੂ ਤੇ ਤਾਂ ਖੁਸ਼ ਹੋਏਗਾ ਜਦ ਕਿਸੇ ਦਾ ਭਲਾ ਕਰੇਗਾ। ਇਸ ਲਈ ਜੀਵਨ ਵਿੱਚ ਆ ਕੇ ਕੁਝ ਚੰਗੇ ਕਰਮ ਕਰਨੇ ਔਰ ਉਹਨਾਂ ਕਰਮਾਂ ਅਨੁਸਾਰ ਜ਼ਿੰਦਗੀ ਬਿਤਾਉਣੀ ਤਾਂ ਇਨਸਾਨ ਦੇ ਜੀਵਨ ਦਾ ਲਾਭ ਹੈ ਗੁਰੂ ਸਵਾਰਿਓ, ਨਹੀਂ ਤੇ ਐਵੇਂ ਕਈਆਂ ਨੂੰ ਜ਼ਿੰਦਗੀ ਮਿਲੀ ਔਰ ਇਸੇ ਤਰ੍ਹਾਂ ਗਵਾ ਜਾਂਦੇ ਹਨ।
ਅਨਿਕ ਸਾਜ ਸਿਗਾਰ ਬਹੁ ਕਰਤਾ ਜਿਉ ਮਿਰਕ ਉਡਾਇਆ।
ਵੇਖੋ ਕਿੰਨੇ ਕਮਾਲ ਦੀ ਗੱਲ ਕਹੀ ਹੈ ਕਿ ਅਗਰ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਵਾਹਿਗੁਰੂ ਨੂੰ ਨਹੀਂ ਬੁੱਝਿਆ, ਉਹਨੂੰ ਸਮਝਿਆ ਨਹੀਂ, ਸਿਮਰਨ ਤੋਂ ਬਿਨਾਂ ਬੰਦਾ ਇਸ ਤਰ੍ਹਾਂ ਹੈ ਜਿਵੇਂ ਕੋਈ ਮੁਰਦਾ ਲਾਸ਼ ਹੁੰਦੀ ਹੈ, ਉਸ ਲਾਸ਼ ਨੂੰ ਸ਼ਿੰਗਾਰ ਹੁੰਦੇ ਨੇ, ਉਸ ਲਾਸ਼ ਨੂੰ ਵਸਤਰ ਤੇ ਚਾਦਰਾਂ ਚੜ੍ਹਾਈਆਂ ਜਾਂਦੀਆਂ ਨੇ, ਉਸ ਲਾਸ਼ ਨੂੰ ਫੁੱਲ ਚੜ੍ਹਾ ਕੇ ਸਤਿਕਾਰ ਦਿੱਤਾ ਜਾਂਦਾ ਹੈ, ਪਰ ਕਿਸ ਕੰਮ? ਗੁਰੂ ਸਵਾਰਿਓ, ਵਿਅਰਥ ਹੈ ਸਾਰਾ। ਔਰ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ, ਬਾਣੀ 'ਚ ਲਿਖਿਆ ਮਹਾਰਾਜ ਨੇ, ਅਸੀਂ ਤਾਂ ਐਵੇਂ ਅਡੰਬਰ ਕਰਨ ਲੱਗ ਪਏ ਉਹਨੂੰ ਫੁੱਲ ਚੜ੍ਹਾ ਦਿਓ। ਸਾਰੀ ਜ਼ਿੰਦਗੀ ਜਿਹਦੇ ਕਮਰੇ 'ਚ ਝਾੜੂ ਨਾ ਲਵਾਈ ਹੋਵੇ, ਉਸ ਬਾਪੂ ਨੂੰ ਬਾਅਦ 'ਚ ਨਾ ਫਿਰ ਫੁੱਲ ਚੜ੍ਹਾ ਚੜ੍ਹਾ ਕੇ ਕਹਿੰਦੇ ਨੇ ਲੈ ਵੀ ਅਸੀਂ ਬੜਾ ਸਤਿਕਾਰ ਪਏ ਕਰਦੇ ਹਾਂ। ਸਾਰੀ ਜ਼ਿੰਦਗੀ ਜਿਸ ਪਿਓ ਨੂੰ ਕਦੇ ਨਾ ਪੁੱਛਿਆ ਹੋਵੇ ਵੀ ਤੈਨੂੰ ਕੋਈ ਸੋਹਣਾ ਕੱਪੜਾ ਲਿਆ ਦਿਆਂ, ਉਹਨੂੰ ਫਿਰ ਚਾਦਰਾਂ ਚੜ੍ਹਾ ਚੜ੍ਹਾ ਕੇ ਦੁਨੀਆਂ ਨੂੰ ਵਿਖਾਇਆ ਜਾਂਦਾ ਜੇ ਕਿ ਮੈਂ ਆਪਣੇ ਪਿਓ ਵਾਸਤੇ ਇੰਨੀਆਂ ਮਹਿੰਗੀਆਂ ਚਾਦਰਾਂ ਲਿਆਇਆ ਆਪਣੇ ਰਿਸ਼ਤੇਦਾਰਾਂ ਲਈ। ਗੁਰੂ ਸਵਾਰਿਓ, ਇਹ ਚਾਦਰਾਂ ਸਾਰੀਆਂ ਸ਼ਮਸ਼ਾਨ ਪਈਆਂ ਰਹਿੰਦੀਆਂ ਨੇ। ਦਿਖਾਵੇ ਵਾਲੀ ਚੀਜ਼ ਬਾਣੀ ਅੰਦਰ ਗੁਰੂ ਸਾਹਿਬ ਨੇ ਕਦੇ ਨਹੀਂ ਜੇ ਪ੍ਰਵਾਨ ਕੀਤੀ। ਜੇ ਜੋ ਕੁਝ ਕਰਨਾ ਉਹ ਜਿਉਂਦੇ ਜੀ ਕਰ ਲਈਏ। ਅਸ਼ਰਾਧਾਂ ਦੇ ਦਿਨਾਂ ਵਿੱਚ ਵੀ ਬੜਾ ਦਿਖਾਵਾ ਹੁੰਦਾ ਵੀ ਪਿਓ ਨੂੰ ਪਾਣੀ ਭਾਵੇਂ ਨਾ ਪੁੱਛਿਆ ਹੋਵੇ, ਮਾਂ ਨੂੰ ਕਦੇ ਰੋਟੀ ਨਾ ਪੁੱਛੀ ਹੋਵੇ, ਤੇ ਪਿੱਛੋਂ ਵੀ ਕਦੇ ਪੰਜ ਪਿਆਰੇ ਬੁਲਾ ਕੇ ਰੋਟੀ ਖਵਾ ਰਹੇ, ਕਦੇ ਪੰਡਤਾਂ ਨੂੰ ਬੁਲਾ ਕੇ ਖਵਾ ਰਹੇ ਹਾਂ। ਮਹਾਰਾਜ ਨੇ ਕਿਹਾ ਜੀਵਤ ਪਿੱਤਰ ਨਾ ਮਾਨੈ ਕਉ ਮੂਹੇ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਉ ਕਿਉ ਪਾਵੇ ਕਉਆ ਕੂਕਰ ਖਾਹੀ। ਕਹਿੰਦੇ ਉਹ ਦੁਨੀਆਂ ਨੂੰ ਦਿਖਾਵਾ ਕਰਨ ਵਾਲਿਓ, ਜਿਉਂਦੇ ਮਾਂ ਪਿਓ ਦੀ ਸੇਵਾ ਕਰ ਲਓ। ਜਿਉਂਦੇ ਜੀ ਉਹਨਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਪੁੱਛ ਲਓ ਤੇ ਉਹ ਪੰਜ ਬੰਦਿਆਂ ਦੇ ਵਰਗਾ ਨਹੀਂ ਬਲਕਿ ਉਹ 500 ਤੋਂ ਵੀ ਜ਼ਿਆਦਾ ਦਾ ਫਲ ਮਿਲ ਜਾਣਾ ਤੇ ਜੇ ਕਿਤੇ ਉਹਨਾਂ ਨੂੰ ਜਿਉਂਦੇ ਜੀ ਨਾ ਪੁੱਛਿਆ ਤੇ ਅੱਗੇ ਉਹ ਤੇ ਰੱਬ ਨੂੰ ਦੱਸ ਦੇਣਗੇ ਨਾ ਵੀ ਰੱਬਾ ਆਹ ਵੇਖ ਲੈ ਭਾਵੇਂ ਬੇਸ਼ੱਕ ਭਾਵੇਂ ਮੇਰੇ ਵਰਗੇ ਜਾ ਕੇ ਅਰਦਾਸ ਕਰਨ ਕਿ ਜੇ ਇਹਨਾਂ ਦੇ ਪੂਰਵਜਾਂ ਨੂੰ ਜਾਂ ਪਿੱਤਰਾਂ ਨੂੰ ਆਤਮਕ ਸ਼ਾਂਤੀ ਮਿਲ ਜਾਏ ਪਰ ਪਿੱਤਰ ਤੇ ਪਹਿਲਾਂ ਹੀ ਰੱਬ ਕੋਲ ਬੈਠੇ ਨੇ ਉਹ ਰੱਬ ਨੂੰ ਕਹਿ ਦੇਣਗੇ ਰੱਬਾ ਮੇਰਾ ਪੁੱਤਰ ਦਿਖਾਵਾ ਪਿਆ ਕਰਦਾ ਹੈ ਇਹਨੇ ਜ਼ਿੰਦਗੀ ਭਰ ਮੈਨੂੰ ਪਾਣੀ ਨਹੀਂ ਪੁੱਛਿਆ ਤੇ ਅੱਜ ਇਹ ਪੰਜਾਂ ਬੰਦਿਆਂ ਨੂੰ ਰੋਟੀ ਖਵਾ ਕੇ ਪੰਜਾਂ ਸਿੰਘਾਂ ਨੂੰ ਰੋਟੀ ਖਵਾ ਕੇ ਕਹਿੰਦਾ ਮੈਂ ਬੜੀ ਸੇਵਾ ਕਰਦਾ ਨਹੀਂ ਤੇ ਰੱਬ ਉਹਦੀ ਮੰਨੇਗਾ ਜਿਹਦੇ ਨਾਲ ਬੀਤੀ ਹੈ ਕਿਉਂਕਿ ਉਹ ਤੇ ਉੱਥੇ ਬੈਠੇ ਨੇ ਇਸ ਲਈ ਸੰਸਾਰਕ ਦਿਖਾਵਾ ਨਹੀਂ ਇਹਨਾਂ ਵਹਿਮਾਂ ਭਰਮਾਂ ਵਿੱਚ ਪੈ ਕੇ ਹੀ ਇਨਸਾਨ ਨੇ ਸੋਚਿਆ ਕਿਉਂਕਿ ਜਿਨ੍ਹਾਂ ਦੀ ਦੁਕਾਨਦਾਰੀ ਚੱਲਦੀ ਉਹਨਾਂ ਨੇ ਤੇ ਇਹ ਗੱਲ ਕਹਿਣੀ ਨਹੀਂ ਨਾ ਲੇਕਿਨ ਗੁਰੂ ਸਵਾਰਿਓ ਗੁਰਮਤ ਨੇ ਸਾਨੂੰ ਇਹ ਸਿਖਾਇਆ ਹੈ ਕਿ ਅਸੀਂ ਜੋ ਕਰਨਾ ਉਹ ਇੱਥੇ ਹੀ ਕਰਨਾ ਨਹੀਂ ਤੇ ਜੋ ਕੁਝ ਮ੍ਰਿਤਕ ਵਿਅਕਤੀ ਦੇ ਲਈ ਜੋ ਵੀ ਕੀਤਾ ਜਾਏ ਉਹ ਤੇ ਸਾਰਾ ਵਿਅਰਥ ਹੈ ਸੋ ਨਾਮ ਨੂੰ ਸਮਝੇ ਬਿਨਾਂ ਜੋ ਕੁਝ ਵੀ ਆਪਾਂ ਕਰਾਂਗੇ ਉਹ ਮ੍ਰਿਤਕ ਨੂੰ ਕੀਤਾ ਹੋਇਆ ਸ਼ਿੰਗਾਰ ਹੈ ਭਾਵ ਉਹ ਸਾਰਾ ਵਿਅਰਥ ਹੈ ਤੇ ਬਾਣੀ ਕਹਿੰਦੀ ਹੈ ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ ਕਵਨ ਫਲ ਪਾਵੈ ਕਹਿੰਦੇ ਜੇ ਮ੍ਰਿਤਕ ਨੂੰ ਚੰਦਨ ਚੜਾਇਆ ਕੀ ਫਲ ਮਿਲਿਆ ਉਹਦਾ ਜੇ ਮ੍ਰਿਤਕ ਕੋ ਵਿਸ਼ਟਾ ਮਾਹੇ ਰਲਾਈ ਤਾਂ ਮ੍ਰਿਤਕ ਕਾ ਕਿਆ ਘੱਟ ਜਾਈ ਕਹਿੰਦੇ ਜੇ ਵਿਸ਼ਟਾ ਚ ਰਲਾ ਦਿੱਤਾ ਲਾਸ਼ ਨੂੰ ਉਹਦਾ ਕੀ ਉਹਨੇ ਤੇ ਸੜ ਜਾਣਾ ਹੈ ਨਾ ਉਹ ਤੇ ਲੱਕੜਾਂ ਤੇ ਰੱਖ ਕੇ ਬਲ ਜਾਏਗੀ ਇਸ ਲਈ ਜੋ ਸੰਸਾਰਕ ਵਿਅਕਤੀ ਇਹ ਸੋਚ ਰੱਖਦੇ ਨੇ ਕਿ ਅਸੀਂ ਸੰਸਾਰ ਦੇ ਉਹ ਸੰਸਾਰਕ ਕੰਮਾਂ ਵਿੱਚ ਰੁੱਝ ਗਏ ਪਰ ਕਿਤਨੇ ਵੀ ਕੰਮਾਂ ਵਿੱਚ ਰੁੱਝ ਜਾਈਏ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਸਮਝਿਆ ਤੇ ਸਾਡਾ ਜੀਵਨ ਬਿਲਕੁਲ ਮ੍ਰਿਤਕ ਦੀ ਲਾਸ਼ ਵਾਂਗ ਵਿਅਰਥ ਚਲਾ ਜਾਵੇਗਾ
ਰਹਾਓ ਧਾਏ ਧਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ
ਧਾਏ ਧਾਏ ਦੌੜ ਦੌੜ ਕੇ ਬੜੇ ਮਿਹਨਤ ਕੀਤੀ ਬੜਾ ਸ਼ਰਮ ਕੀਤਾ ਸ਼ਰਮ ਸੰਸਕ੍ਰਿਤ ਵਿੱਚ ਕਹਿੰਦੇ ਨੇ ਪਰਿਸ਼ਰਮ ਨੂੰ ਮਿਹਨਤ ਬੜੀ ਮਿਹਨਤ ਕਰਕੇ ਬੰਦੇ ਨੇ ਮਾਇਆ ਇਕੱਠੀ ਕੀਤੀ ਤੇ ਉਹ ਸਾਰੀ ਜਿਤਨੀ ਵੀ ਮਾਇਆ ਇਕੱਤਰ ਕੀਤੀ ਹੈ ਨਾ ਗੁਰੂ ਸਵਾਰਿਓ ਦੁਨੀਆਂ ਵਿੱਚ ਅਸੀਂ ਆਪ ਹੀ ਮੈਂ ਇੱਕ ਦੋ ਉਦਾਹਰਣਾਂ ਦਿਆਂ ਜਿਸ ਵੇਲੇ ਆਪ ਜੀ ਖਾਤਾ ਖੁਲਵਾਉਂਦੇ ਜੇ ਤੇ ਬੰਦਾ ਸੋਚਦਾ ਮੈਂ ਪੈਸਾ ਇੰਨਾ ਜਮ੍ਹਾਂ ਕਰ ਲਿਆ ਤੇ ਬੈਂਕ ਵਾਲੇ ਪੁੱਛਦੇ ਨੇ ਭਾਈ ਨੋਮਨੀ ਕਿਹਨੂੰ ਭਰਨਾ ਇੱਕ ਕੌਲਮ ਹੁੰਦਾ ਨੋਮਨੀ ਉਹਦਾ ਮਤਲਬ ਹੈ ਜੇ ਮੈਂ ਮਰ ਗਿਆ ਤੇ ਇਹ ਮਾਇਆ ਕਿਹਦੀ ਹੈ ਤੇ ਤੁਸੀਂ ਉਹਦੇ 'ਚ ਲਿਖ ਦਿੰਦੇ ਹੋ ਬੇਟੇ ਨੂੰ ਪਤਨੀ ਨੂੰ ਧੀ ਨੂੰ ਜਿਹਨੂੰ ਵੀ ਕਿਹਾ ਜਾਏ ਜਿਹਦਾ ਵੀ ਭਰਦੀ ਹੈ ਆਪਣੇ ਹੱਥ ਨਾਲ ਤੇ ਭਰਿਆ ਵੀ ਮੈਂ ਮਰ ਜਾਵਾਂ ਤੇ ਮਾਇਆ ਪੁੱਤਰ ਦੀ ਤੇ ਫਿਰ ਸਾਡੀ ਕਿੱਥੋਂ ਹੋਈ ਫਿਰ ਸਾਡੀ ਕਿੱਥੋਂ ਹੋਈ ਰਜਿਸਟਰੀ ਕਰਾਉਂਦੇ ਹਾਂ ਜ਼ਮੀਨ ਸਾਡੇ ਨਾਮ ਹੈ ਉਹ ਵੀ ਪੁੱਛਦੇ ਨੇ ਭਾਈ ਤੂੰ ਮਰ ਜਾਏ ਤਾਂ ਕਿਹਦੀ ਉਹ ਕੌਲਮ 'ਚ ਭਰ ਦੇ ਉਹ ਇੱਕ ਜਗ੍ਹਾ ਹੁੰਦੀ ਉੱਥੇ ਭਰਦੇ ਨੇ ਨਾਮ ਵੀ ਜਾਇਦਾਦ ਕਿਹਨੂੰ ਮਿਲੇ ਤੇ ਆਪਣੇ ਹੱਥਾਂ ਨਾਲ ਤੇ ਲਿਖ ਦਿੱਤੀ ਹੈ ਮੈਂ ਮਰ ਜਾਵਾਂ ਤੇ ਉਹਦੀ ਹੈ ਤੇ ਸਾਡੀ ਕਿੱਥੋਂ ਹੋਈ ਫਿਰ ਐਵੇਂ ਸਾਨੂੰ ਭੁਲੇਖ ਹੈ ਕਿ ਸੰਸਾਰ ਦੇ ਵਿੱਚ ਅਸੀਂ ਦੌਲਤ ਇਕੱਠੀ ਕਰ ਲਈ ਤੇ ਇਹ ਮੇਰੀ ਹੈ ਕਿਸੇ ਦੀ ਨਹੀਂ ਇਹ ਤੇ ਕਿਸੇ ਦੀ ਵੀ ਨਹੀਂ ਹੋਈ ਇਸ ਬਾਣੀ ਪ੍ਰਥਾ ਤੇ ਸਤਿਗੁਰ ਪਾਤਸ਼ਾਹ ਜੀ ਨੇ ਇਤਨੇ ਕਮਾਲ ਦੇ ਸਿਧਾਂਤ ਬਖਸ਼ੇ ਨੇ ਹੇ ਇਨਸਾਨ ਭੁਲੇਖੇ ਵਿੱਚ ਨਾ ਪੈ ਤੂੰ ਬੜੀ ਮਿਹਨਤ ਕਰਕੇ ਸ਼ਰਮ ਕਰਕੇ ਇਹ ਜੋ ਮਾਇਆ ਇਕੱਤਰਿਤ ਕੀਤੀ ਹੈ ਪਰ ਇਹ ਅਸਲ ਵਿੱਚ ਤੇਰੇ ਕਿਸੇ ਕੰਮ ਨਹੀਂ ਆਉਣੀ ਤੂੰ ਬੜੀ ਦੌੜ ਭੱਜ ਕਰਦਾ ਵਿਦੇਸ਼ਾਂ ਤੱਕ ਲੋਕ ਜਾਂਦੇ ਨੇ ਪਰ ਸਾਹਿਬ ਕਹਿੰਦੇ ਨੇ ਉਹ ਥੱਕ ਹੀ ਜਾਂਦੇ ਨੇ ਮਾਇਆ ਉਹਨਾਂ ਦੇ ਹੱਥ ਵਿੱਚ ਨਹੀਂ ਆਉਂਦੀ ਕਿਉਂਕਿ ਇਹ ਤੇ ਹੱਥਾਂ ਦੀ ਮੈਲ ਹੈ ਕਿਸੇ ਦੇ ਨਾਲ ਵੀ ਨਹੀਂ ਨਿਭੀ ਇਹਨੇ ਹਮੇਸ਼ਾ ਸਾਰਿਆਂ ਦਾ ਸਾਥ ਛੱਡ ਜਾਣਾ ਹੈ
ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ
ਹਾਂ ਇਸ ਮਾਇਆ ਤੋਂ ਅਗਰ ਦਾਨ ਪੁੰਨ ਕੀਤਾ ਜਾਏ ਸੇਵਾ ਕੀਤੀ ਜਾਵੇ ਫਿਰ ਤੇ ਇਹ ਸਫਲ ਹੋ ਜਾਂਦੀ ਹੈ ਤੇ ਜੇ ਇਨਸਾਨ ਇਹ ਸੇਵਾ ਭਾਵਨਾ ਵਿੱਚ ਵੀ ਨਾ ਆਏ ਦਾਨ ਪੁੰਨ ਵੀ ਨਾ ਕਰੇ ਇਸ ਮਾਇਆ ਨੂੰ ਦਸਵੰਧ ਦੇ ਰੂਪ ਵਿੱਚ ਵੀ ਖਰਚ ਨਾ ਕਰੇ ਤੇ ਫਿਰ ਤੇ ਇਹ ਸਾਰਾ ਕੁਝ ਵਿਅਰਥ ਚਲਾ ਜਾਂਦਾ ਹੈ ਗੁਰੂ ਸਵਾਰਿਓ ਦਸਵੰਧ ਦੇ ਸੰਬੰਧ 'ਚ ਇੱਕ ਬੇਨਤੀ ਕਰਾਂ ਜਦੋਂ ਵੀ ਇਨਸਾਨ ਗੁਰੂ ਕੋਲ ਆ ਕੇ ਮੰਗਦਾ ਹੈ ਨਾ ਮੇਰਾ ਕਾਰੋਬਾਰ ਚੰਗਾ ਹੋ ਜਾਏ ਤੇ ਕਾਰੋਬਾਰ ਚੰਗਾ ਹੋਣ ਲਈ ਅਗਰ ਉਹ ਕੁਝ ਮੰਗ ਰਿਹਾ ਤੇ ਉਹ ਮੰਗ ਰਿਹਾ ਸਿਰਫ ਆਪਣੇ ਕੰਮ ਲਈ ਪਤਾ ਨਹੀਂ ਗੁਰੂ ਸੁਣੇ ਜਾਂ ਨਾ ਸੁਣੇ ਵੀ ਲੈ ਤੇਰੇ ਕੰਮ ਲਈ ਭਾਈ ਮੈਂ ਕਿਉਂ ਮੰਨਾਂ ਲੇਕਿਨ ਜੇ ਜ਼ਰੂਰੀ ਮਨਵਾਉਣਾ ਹੈ ਗੁਰੂ ਕੋਲੋਂ ਮੰਗਣਾ ਹੀ ਮੰਗਣਾ ਤੇ ਅਰਦਾਸ ਦਾ ਇੱਕ ਹੋਰ ਤਰੀਕਾ ਹੋ ਸਕਦਾ ਜੇ ਫਿਰ ਇਹ ਬੇਨਤੀ ਕਰੀਏ ਗੁਰੂ ਸਾਹਿਬ ਮੈਂ ਅਗਲੀ ਵਾਰ ਆਪਣੇ ਜੀਵਨ ਵਿੱਚ ਆਪਣੀ ਕਮਾਈ ਦਾ ਜ਼ਿਆਦਾ ਤੋਂ ਜ਼ਿਆਦਾ ਦਸਵੰਧ ਕਮਾਵਾਂ ਜਾਂ ਇਹ ਕਹਿ ਸਕਦੇ ਹਾਂ ਮਹਾਰਾਜ ਜਿੰਨੀ ਵਾਰ ਮੈਂ ਪਿਛਲੀ ਵਾਰ ਦਸਵੰਧ ਕੱਢਿਆ ਸੀ ਮੇਰਾ ਦਸਵੰਧ ਦੁੱਗਣਾ ਹੋ ਜਾਏ ਮੇਰਾ ਦਸਵੰਧ ਚਾਰ ਗੁਣਾ ਹੋ ਜਾਏ ਹੁਣ ਦੇਖੋ ਤੁਸੀਂ ਆਪਣੀ ਕਮਾਈ ਨਹੀਂ ਜੇ ਮੰਗ ਰਹੇ ਤੁਸੀਂ ਗੁਰੂ ਕੋਲੋਂ ਮੰਗ ਰਹੇ ਹੋ ਮੇਰਾ ਦਸਵੰਧ ਦੁੱਗਣਾ ਹੋ ਜਾਏ ਤੇ ਦਸਵੰਧ ਕਿੰਨਾ ਹੁੰਦਾ 10% ਤੇ 10% ਮੰਗ ਕੇ ਅੱਗੇ 90% ਫ੍ਰੀ ਮਿਲਦਾ ਕਿਉਂਕਿ 90 ਤੇ ਸਾਡਾ ਹੀ ਹੈ ਨਾ ਗੁਰੂ ਨੂੰ ਤੇ ਦਸਵਾਂ ਹਿੱਸਾ ਦੇਣਾ ਤੇ ਜੇ ਦੁੱਗਣਾ ਹੋ ਜਾਏਗਾ ਤੇ ਫਿਰ ਕਿੰਨੀ ਕਮਾਈ ਕਮਾਈ ਵੀ ਤੇ ਵਧੇਗੀ ਕਮਾਈ ਤੇ 90 ਗੁਣਾ ਵਧਣੀ ਹੈ ਇਸ ਲਈ ਇਹ ਮੰਗਣ ਦੀ ਬਜਾਏ ਕਿ ਮੇਰੀ ਕਮਾਈ ਵਧੇ ਗੁਰੂ ਕੋਲ ਆ ਕੇ ਮੰਗਣਾ ਗੁਰੂ ਸਾਹਿਬ ਮੇਰਾ ਦਸਵੰਧ ਵੱਧ ਜਾਏ ਮੇਰਾ ਦਸਵੰਧ 10 ਗੁਣਾ ਹੋ ਜਾਏ 100 ਗੁਣਾ ਹੋ ਜਾਏ ਦਸਵੰਧ ਵਧੇਗਾ ਕਮਾਈ ਆਪੇ ਵਧੇਗੀ ਪਰ ਇੱਕ ਗੱਲ ਜ਼ਰੂਰ ਖਿਆਲ ਰੱਖਣੀ ਜੇ 1000 ਬੰਦਾ ਕਮਾਏ ਤੇ 100 ਕੱਢਣੇ ਸੌਖੇ ਨੇ ਦਸਵੰਧ ਦੇ ਪਰ ਜੇ ਬੰਦਾ ਜਦੋਂ 1 ਕਰੋੜ ਕਮਾ ਜਾਂਦਾ ਨਾ ਫਿਰ 10 ਲੱਖ ਦਸਵੰਧ ਬਣਦਾ ਤੇ ਬੰਦਾ ਸੋਚਦਾ ਹੈ 10 ਲੱਖ ਤੇ ਮੇਰੀ ਗੱਡੀ ਆ ਜਾਣੀ ਬੜੀ ਵਧੀਆ ਮੈਂ 10 ਲੱਖ ਗੁਰੂ ਨੂੰ ਕਿਉਂ ਦੇ ਦਿਆਂ ਜਦੋਂ ਮਾਇਆ ਵੱਧਦੀ ਹੈ ਨਾ ਦਸਵੰਧ ਵੱਧ ਜਾਂਦਾ ਬੰਦਾ ਦਸਵੰਧ ਦੇਣਾ ਉਦੋਂ ਹੀ ਬੰਦ ਕਰਦਾ ਹੈ ਗਰੀਬ ਬੰਦਾ ਫਿਰ ਵੀ ਕੱਢ ਲੈਂਦਾ ਚਲੋ 1000 ਕਮਾਏ 100 ਹੀ ਤਾਂ ਕੱਢਣੇ ਨੇ ਜਾਂ 10,000 ਕਮਾਏ 1000 ਹੀ ਕੱਢਣਾ ਪਰ ਗੁਰੂ ਸਵਾਰਿਓ ਜਦ ਮਾਇਆ ਵੱਧ ਜਾਂਦੀ ਹੈ ਦਸਵੰਧ ਉਦੋਂ ਨਹੀਂ ਨਿਕਲਦਾ ਇਸ ਲਈ ਇਸ ਮਾਇਆ ਨੂੰ ਸਫਲ ਕਰਨ ਵਾਸਤੇ ਮਹਾਰਾਜ ਨੇ ਕਿਹਾ ਜੇ ਕਿਤੇ ਤੂੰ ਸੇਵਾ ਨਾ ਕੀਤੀ ਤੇ ਤੇਰੀ ਇਹ ਸਾਰੀ ਮਾਇਆ ਵਿਅਰਥ ਇਸ ਲਈ ਕਮਾਈ ਨਾ ਮੰਗ ਗੁਰੂ ਨੂੰ ਕਹਿ ਸਤਿਗੁਰੂ ਮੇਰਾ ਦਸਵੰਧ 2 ਗੁਣਾ ਹੋ ਜਾਏ ਮੇਰਾ ਦਸਵੰਧ ਵੱਧ ਜਾਏ ਫਿਰ ਇਹ ਮਾਇਆ ਪੂਰਨ ਤੌਰ ਤੇ ਸਫਲ ਹੋਵੇਗੀ
ਕਰ ਆਭਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ
ਬੜੇ ਸੋਹਣੇ ਵੇਖੋ ਘਰ ਦੇ ਅੰਦਰ ਦਾ ਜ਼ਿਕਰ ਇੰਟੀਰੀਅਰ ਬੰਦਾ ਬੜਾ ਮਹਿੰਗਾ ਲਾਉਂਦਾ ਬੈੱਡ ਸੋਹਣਾ ਅੰਦਰ ਦੀ 4 ਦੀਵਾਰੀ ਸੋਹਣੀ ਟਾਈਲਾਂ ਲਾਈਆਂ ਹੋਰ ਬਹੁਤ ਖੂਬਸੂਰਤ ਚੀਜ਼ਾਂ ਲਾ ਦਿੱਤੀਆਂ ਪਰ ਸਾਹਿਬ ਕਹਿੰਦੇ ਨੇ ਕਿਸੇ ਕੰਮ ਨਹੀਂ ਕਿਉਂਕਿ ਜੋ ਕੁਝ ਵੀ ਹੈ ਨਾ ਮਹਾਰਾਜ ਨੇ ਤੇਥੋਂ ਤੱਕਿਆ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਇਤਨਾ ਸੋਹਣਾ ਘਰ ਵੀ ਬਣ ਜਾਏ ਪਰ ਹੋਣਾ ਇਹ ਚਾਹੀਦਾ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਰਹੇ ਤੇ ਠੀਕ ਨਹੀਂ ਤੇ ਸਾਰਾ ਸਜਾਉਣਾ ਤੇ ਸਵਾਰਨਾ ਬਿਲਕੁਲ ਵਿਅਰਥ ਹੁੰਦਾ ਹੈ
ਸੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ
ਇਹ ਕੁਝ ਵੀ ਨਾਲ ਨਹੀਂ ਜਾਂਦਾ ਜੋ ਕੁਝ ਵੀ ਹੈ ਇੱਥੇ ਹੀ ਸੰਸਾਰ ਦੇ ਵਿੱਚ ਵਿਅਰਥ ਰਹਿ ਜਾਂਦਾ ਇਹਦਾ ਸੁੱਖ ਪ੍ਰਾਪਤ ਨਹੀਂ ਹੁੰਦਾ
ਸਾਰੋ ਦਿਨ ਸਮਜੂਰੀ ਕਰਤਾ ਤੋ ਮੂਸਲ ਹੈ ਸ਼ਰਾਇਆ
ਹੁਣ ਵੇਖੋ ਸਾਰਾ ਦਿਨ ਬੰਦਾ ਮਜ਼ਦੂਰੀ ਕਰਦਾ ਦਿਹਾੜੀ ਕਰਦਾ ਤੇ ਉਹ ਜੋ ਕੁਝ ਵੀ ਕਰੇ ਗੁਰੂ ਸਵਾਰਿਓ ਅਫਰੀਕਾ 'ਚ ਨਾ ਹੀਰੇ ਦੀਆਂ ਬੜੀਆਂ ਖਾਨਾਂ ਨੇ ਤੇ ਉਹ ਮਜ਼ਦੂਰ ਜਿਹੜੇ ਨੇ ਇੱਥੋਂ ਜਾ ਕੇ ਵੀ ਕਈ ਕੰਮ ਕਰਦੇ ਨੇ ਤੇ ਉਹ ਹੀਰੇ ਤਰਾਸ਼ ਰਹੇ ਨੇ ਹੀਰੇ ਕੱਢ ਰਹੇ ਨੇ ਪਰ ਉਹਨਾਂ ਦੇ ਪੱਲੇ ਸ਼ਾਮ ਨੂੰ 4 ਰੁਪਈਏ ਹੀ ਆਉਣੇ ਨੇ ਹੀਰੇ ਨਹੀਂ ਉਹਨਾਂ ਦੇ ਹੱਥ 'ਚ ਮਜ਼ਦੂਰੀ ਦਾ ਪ੍ਰਭਾਵ ਹੀ ਹੈ ਦੁਨੀਆਂ ਲਈ ਕਿਉਂ ਕਮਾ ਕੇ ਜਾਈਏ ਸੰਸਾਰ ਲਈ ਪਹਿਲਾਂ ਆਪਣੇ ਲਈ ਨਾਮ ਦੀ ਕਮਾਈ ਕਰੀਏ ਨਾ ਕਿਉਂਕਿ ਕਾਚਾ ਧਨ ਸੰਚੈ ਮੂਰਖ ਗਵਾਰ ਮਨਮੁਖ ਭੁੱਲੇ ਅੰਧ ਗਵਾਰ ਇਹ ਜੋ ਸੰਸਾਰ ਦਾ ਕੱਚਾ ਧਨ ਇਕੱਠਾ ਕਰਦੇ ਹਾਂ ਇਹ ਨਾਲ ਜਾਣਾ ਨਹੀਂ ਨਾਮ ਦਾ ਸੱਚਾ ਧਨ ਸਾਡੇ ਨਾਲ ਨਿਭਦਾ ਹੈ
ਖੇਦ ਭਇਓ ਬੇਗਾਰੀ ਨੇ ਆਈ ਘਰ ਕੈ ਕਾਮ ਨ ਆਇਆ
ਬੇਗਾਰੀ ਕਿਸੇ ਦੂਸਰੇ ਦੇ ਲਈ ਆਪਣੇ ਆਪ ਨੂੰ ਸੰਕਟ ਦੇ ਵਿੱਚ ਪਾ ਲੈਣਾ ਦੁੱਖ ਵਿੱਚ ਪਾ ਲੈਣਾ ਹੁਣ ਕਿਸੇ ਲਈ ਕੋਈ ਇਨਸਾਨ ਕਰਮ ਕਰ ਰਿਹਾ ਬਹੁਤ ਸਾਰੇ ਲੋਕ ਜਿਹੜੇ ਬੋਡੀਗਾਰਡ ਬਣਦੇ ਨੇ ਹੁਣ ਉਹਨਾਂ ਦਾ ਨਿਯਮ ਇਹ ਹੈ ਵੀ ਜੇ ਮਾਲਕ ਨੂੰ ਕੋਈ ਖਤਰਾ ਹੋਇਆ ਅੱਗੇ ਹੋਣਾ ਤੇ ਦੂਸਰੇ ਨੇ ਗੋਲੀ ਮਾਰਨੀ ਹੈ ਉਹ ਤੇ ਬੋਡੀਗਾਰਡ ਨੂੰ ਹੀ ਵੱਜੇਗੀ ਪਹਿਲਾਂ ਕਿਉਂਕਿ ਦੂਸਰੇ ਵਾਸਤੇ ਇਹਨੂੰ ਕਹਿੰਦੇ ਨੇ ਬਿਗਾਰੀ ਆਪਣੇ ਵਾਸਤੇ ਜੀਵਨ ਵਾਸਤੇ ਕੁਝ ਨਾ ਕਰਨਾ ਤੇ ਦੂਜੇ ਦੇ ਲਈ ਆਪਣੀ ਜਾਨ ਵੀ ਅੱਗੇ ਦਾਅ ਤੇ ਲਾ ਦੇਣੀ ਇਹ ਬਿਗਾਰੀ ਰਹਿੰਦੀ ਹੈ ਸਾਰੀ ਜ਼ਿੰਦਗੀ ਬੰਦਾ ਗੁਰੂ ਸਵਾਰੇ ਉਹ ਦੂਜਿਆਂ ਲਈ ਕਰਦਾ ਜੋ ਕਮਾਉਂਦਾ ਬੱਚਿਆਂ ਲਈ ਪਤਨੀ ਲਈ ਦੋਸਤਾਂ ਲਈ ਮਿੱਤਰਾਂ ਲਈ ਸਾਕ ਸੰਬੰਧੀਆਂ ਲਈ ਤੇ ਜਿਹੜਾ ਤੁਸੀਂ ਆ ਸਤਸੰਗ ਕਰ ਰਹੇ ਜੇ ਨਾ ਇਹ ਕੇਵਲ ਤੁਹਾਡੇ ਆਪਣੇ ਲਈ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ
ਸ੍ਰੀ
ਵਾਹਿਗੁਰੂ ਇਹ ਸਾਡੇ ਆਪਣੇ ਲਈ ਹੈ ਇਹ ਅਗਰ ਵੱਧ ਜਾਏ ਤੇ ਇਹੋ ਹੀ ਸਾਡੇ ਨਾਲ ਨਿਭੇਗਾ ਬਾਕੀ ਤੇ ਸਾਰੀ ਬੇਗਾਰ ਹੈ ਉਹਦੇ ਵਿੱਚ ਜੋ ਵੀ ਆਪਾਂ ਕਰਾਂਗੇ ਉਹ ਸਾਰਾ ਕੁਝ ਇੱਥੇ ਨਾਲ ਨਹੀਂ ਜਾਣਾ ਉਹ ਤੇ ਕੇਵਲ ਜਪਿਆ ਹੋਇਆ ਨਾਮ ਹੀ ਸਾਡੇ ਨਾਲ ਜਾਵੇਗਾ
ਭਇਓ ਅਨੁਗ੍ਰਹੋ ਜਾ ਕਉ ਪ੍ਰਭ ਕੋ ਇਸ ਹਿਰਦੈ ਨਾਮ ਵਸਾਇਆ
ਹੁਣ ਜਿਹਨੂੰ ਵਾਹਿਗੁਰੂ ਅਨੁਗ੍ਰਹਿਤ ਕਰ ਲੈ ਪ੍ਰਮਾਤਮਾ ਪ੍ਰਸੰਨ ਹੋ ਕੇ ਜਿਹਨੂੰ ਗਲੇ ਲਾ ਲੈ ਉਹ ਫਿਰ ਆਪਣੇ ਜੀਵਨ ਨੂੰ ਸਵਾਰ ਲੈਂਦਾ ਉਹਦੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਬਣ ਜਾਂਦੀ ਹੈ ਤੇ ਉਸੇ ਦੇ ਨਾਲ ਫਿਰ ਸਾਡੇ ਤੇ ਇਹ ਕਿਰਪਾ ਹੁੰਦੀ ਹੈ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਤੇ ਨਾਮ ਹਿਰਦੇ ਵਿੱਚ ਵਸਦਾ ਦੇਖੋ ਨਾਮ ਦਾ ਹਿਰਦੇ 'ਚ ਵਸਣਾ ਇਹ ਹੈ ਕਿਸੇ ਨੇ ਕਿਹਾ ਨਾਮ ਜਪ ਤੇ ਉਹ ਬਾਹਰੋਂ ਪ੍ਰੇਰਣਾ ਮਿਲੀ ਫਿਰ ਜਪਿਆ ਲੇਕਿਨ ਅੰਦਰੋਂ ਮਨ ਨੇ ਕਿਹਾ ਕਿ ਨਾਮ ਜਪ ਤੇ ਨਾਮ ਅੰਦਰੋਂ ਜਪਣ ਦੀ ਵਿਧੀ ਬਣੀ ਹਿਰਦੇ 'ਚ ਵਸ ਜਾਏ ਨਾ ਤੇ ਕੋਈ ਦੁਨੀਆ ਭਾਵੇਂ ਕਵੇ ਨਾ ਕਵੇ ਅੰਦਰੋਂ ਮਨ ਕਹੇਗਾ ਭਾਈ ਨਾਮ ਜਪ ਤੇ ਉਹ ਜਪਿਆ ਹੋਇਆ ਫਿਰ ਸਾਡਾ ਸਫਲ ਹੁੰਦਾ ਹੈ।
ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ।
ਇਸ ਲਈ ਮਹਾਰਾਜ ਕਹਿ ਰਹੇ ਨੇ ਸਾਧ ਸੰਗਤ ਕੈ ਪਾਛੈ ਪਰਿਓ, ਸਤਸੰਗਤ ਦੇ ਪਿੱਛੇ ਚੱਲਣਾ ਭਾਵ ਸਤਸੰਗਤ ਵਿੱਚ ਆਉਣਾ ਜ਼ਿੰਦਗੀ ਵਿੱਚ ਗੁਰੂ ਸਵਾਰਿਓ, ਸਭ ਤੋਂ ਇੱਕ ਵਧੀਆ ਅਗਰ ਸੂਚਨਾ ਸਾਨੂੰ ਮਿਲਦੀ ਜਾਣਕਾਰੀ ਉਹ ਇਹ ਜਦੋਂ ਭਾਈ ਸਾਹਿਬ ਕਿਤੇ ਗੁਰਦੁਆਰਿਆਂ 'ਚ ਅਨਾਊਂਸ ਕਰਦੇ ਨੇ ਨਾ ਸਾਰੀ ਦੁਨੀਆ ਦੇ ਕਿ ਭਾਈ ਅੰਮ੍ਰਿਤ ਵੇਲਾ ਹੋ ਗਿਆ, ਗੁਰੂ ਕੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰੋ। ਉਹ ਸਭ ਤੋਂ ਵੱਡਾ ਗਿਆਨ ਹੈ ਦੁਨੀਆ ਦਾ ਕਿ ਅੰਮ੍ਰਿਤ ਵੇਲਾ ਇਹ ਜਿਹਨੇ ਸਾਂਭ ਲਿਆ ਨਾ ਆਪਣਾ ਜੀਵਨ। ਇਸ ਲਈ ਗੁਰੂ ਸਵਾਰਿਓ ਜ਼ਿੰਦਗੀ 'ਚ ਸਭ ਕੁਝ ਕਰ ਲਈਏ ਪਰ ਇੱਕ ਸਤਸੰਗਤ ਅਗਰ ਨਾ ਕੀਤੀ ਜੀਵਨ ਵਿਅਰਥ ਹੋ ਜਾਣਾ। ਸਤਸੰਗਤ ਦੇ ਮਗਰ ਲੱਗੀਏ ਭਾਵ ਸਤਸੰਗਤ ਕਰੀਏ ਤਾਂ ਕਿ ਸਾਡਾ ਸਾਰਿਆਂ ਦਾ ਜੀਵਨ ਇਹ ਸਫਲ ਹੋ ਸਕੇ ਕਿਉਂਕਿ ਇਸ ਤੋਂ ਬਿਨਾਂ ਸਭ ਕੁਝ ਵਿਅਰਥ ਹੋ ਜਾਣਾ ਹੈ। ਗੁਰੂ ਕਿਰਪਾ ਕਰੇ, ਸੁਣਿਆ ਅਤੇ ਸੁਣਾਇਆ ਅਸੀਂ ਆਪਣੇ ਹਿਰਦੇ ਵਿੱਚ ਵਸਾ ਸਕੀਏ। ਬਹੁਤ ਬਹੁਤ ਧੰਨਵਾਦ ਆਪ ਸਮੂਹ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਨੇ ਆਪਣੇ ਚਰਨਾਂ ਦੀ ਇਹ ਪਾਵਨ ਸੇਵਾ ਲਈ ਹੈ। ਕੋਟਾਨਕੋਟ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪ ਸੰਗਤ ਦੀ ਸੇਵਾ ਬਖਸ਼ੀ। ਗੁਰੂ ਸਵਾਰਿਓ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਨ, ਜੋ ਹੁਕਮ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਇਸ ਪਾਵਨ ਸਥਾਨ ਤੋਂ ਉਹ ਵਿਚਾਰ ਸਾਡੇ ਜੀਵਨ ਵਿੱਚ ਵੱਸ ਜਾਏ ਤਾਂ ਕਿ ਜੀਵਨ ਸਾਡਾ ਸਾਰਿਆਂ ਦਾ ਐਸਾ ਹੋਵੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ।
ਭਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਇਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।